दंडवत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परना परम सत्कार जो सतगुरु जी दे पावन पवित्र दरबार विच बैठी हुई साध संगत जी हो अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह एक बारी होर रसना नु करिए पवित्र सारे ही मिलके आखिए धन श्री सतगुरु उदय सिंह सच्चे पातशाह जी सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है बंगाल दी ब्रह्मपुत्र दी ढाके दी पटने दी मकसूदाबाद दी सारी दी सारी संगत सतगुरां दे दर्शनां दे वास्ते नैना देवी दे पहाड़ ते पहुंची हर एक ने आपो अपनियां भेटावां नूं सतगुरां दे चरणां दे विच अर्पण कीता कल इथों तक कथा पहुंची सी अज इथों अगे मैं प्रारंभ करदा एक माली पटने बसकीन बंदत चरण दर्श को कीन ग्रंथाकार भाई संतोख सिंह जी लिखते ने कि संगत दे विच एक माली सी जड़ा के पटने शहर दा वसनीक सी उथों दा रहन वाला सी उन्हें भी सतगुरां दा आण के दर्शन कीता ते चरण कमलां दे उत्ते वंदना कीती तिस को देखत प्रभु बखाना क्या तो निकट भेट हित आना पावे के सतगुरां दे चरणां दे विच अनेकां प्रकार दीआं भेटावां संगत दे वलों अर्पण होईआं सन पर मौज दे मालक सतगुरु ने किसे दे वास्ते कोई वचन ना कीता इह जिहड़ा माली सी जिहड़ा पटने दा रहण वाला सी जदों इहने नमस्कार कीते ते सतगुरु जी कहिंदे ने क्या तो निकट भेट हित आना भाई सिखा तू साडे वास्ते की भेटा लैके आया महाराज मैं बाग लगायो हितरावर के तरवर लियायो हाथ जोड़ के उस माली ने आख्या के सच्चे पातशाह जी मैं बाग लाया है हितरावर के तरवर लियायो एक बूटा मैं सच्चे पातशाह तुहाडे चरण भेट करन दे वास्ते लैके आया उत्तम बड़ रसाल को यह लगे तहां जेठा प्रभ कह सच्चे पातशाह मैं तुहाडी चरण भेट करन दे वास्ते एक बूटा गच के लैके आया हां सच्चे पातशाह ए अंब दा रुख है उत्तम है वधिया नसल दा है जिथे तुहाडा हुक्म होवेगा सच्चे पातशाह इस अंब दे बूटे नूं उत्थे लाया जाएगा सुन सत गुर निज तन खसंभारा खैचित तवे बाण को मारा माली दी बेनती नूं सुन के उस वेले सतगुरु गोविंद सिंह सच्चे पातशाह जी ने अपने धनुष नूं सांभिया है ਤੇ ਫੇਰ ਸਤਿਗੁਰਾਂ ਨੇ ਤਨਸ਼ ਦੇ ਵਿੱਚ ਇੱਕ ਤੀਰ ਰੱਖ ਕੇ ਜ਼ੋਰ ਦੇ ਨਾਲ ਤੀਰ ਨੂੰ ਚਲਾ ਦਿੱਤਾ। ਸਵਾ ਕੋਸ ਪਰ ਉਤਰਿਓ ਜਾਈ, ਤਿਤ ਦਿਸ ਤਿਸ ਕੋ ਦੀਨ ਬਤਾਈ। ਉਹ ਜਿਹੜਾ ਸਤਿਗੁਰਾਂ ਦਾ ਚਲਾਇਆ ਹੋਇਆ ਤੀਰ ਸੀ, ਉਹ ਕਰੀਬ ਸਵਾ ਕੋਹ ਦੀ ਦੂਰੀ ਦੇ ਉੱਤੇ ਪਹੁੰਚ ਗਿਆ ਤੇ ਧਰਤੀ ਤੇ ਜਾ ਕੇ ਉਹ ਗੱਡਿਆ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਜਿੱਥੇ ਮੇਰਾ ਤੀਰ ਪਹੁੰਚਿਆ ਹੈ ਉਸ ਜਗ੍ਹਾ ਦੇ ਉੱਤੇ ਹੀ ਇਸ ਬੂਟੇ ਨੂੰ ਜਾ ਕੇ ਲਾਓ। ਸੇਵਕ ਲੈ ਕਰ ਸੰਗ ਸਿਧਾਏ, ਗੱਡਿਓ ਤੀਰ ਜਹ ਬਾਣ ਦਿਖਾਏ। ਥੋੜੇ ਸੇਵਕ ਉਸ ਮਾਲੀ ਨੂੰ ਨਾਲ ਲੈ ਕੇ ਚਲੇ ਗਏ ਨੇ, ਪਹੁੰਚ ਗਏ ਨੇ ਸਾਰੇ ਉਸ ਜਗ੍ਹਾ ਦੇ ਉੱਤੇ ਜਿੱਥੇ ਕਿ ਸਤਿਗੁਰਾਂ ਦਾ ਤੀਰ ਪਹੁੰਚਿਆ ਸੀ ਤੇ ਜਾ ਕੇ ਧਰਤੀ ਦੇ ਵਿੱਚ ਉਹ ਗੱਡਿਆ ਗਿਆ ਸੀ। ਤਾਹਾਂ ਆਰੋਪਣ ਕੀਨ ਸੰਭਾਲੀ, ਪ੍ਰਤਪਾਲਾ ਪੁਨ ਭਈ ਬਿਸਾਲੀ। ਸਤਿਗੁਰਾਂ ਦੇ ਬਚਨ ਕਰਨ ਦੇ ਮੁਤਾਬਕ ਉਸ ਮਾਲੀ ਨੇ ਉਸ ਤੀਰ ਵਾਲੀ ਜਗ੍ਹਾ ਦੇ ਉੱਤੇ ਹੀ ਉਸ ਅੰਬ ਦੇ ਬੂਟੇ ਨੂੰ ਆਰੋਪਣ ਕੀਤਾ, ਭਾਵ ਕੇ ਲਾਇਆ ਤੇ ਫੇਰ ਚੰਗੇ ਤਰੀਕੇ ਦੇ ਨਾਲ ਉਸ ਦੀ ਪ੍ਰਤਪਾਲਣਾ ਵੀ ਕਰਦਾ ਰਿਹਾ, ਭਾਵ ਕੇ ਪਾਣੀ ਆਦਿਕ ਦੇ ਕੇ ਉਸ ਨੂੰ ਯਤਨ ਦੇ ਨਾਲ ਪਾਲਦਾ ਰਿਹਾ। ਅਬ ਲੋ ਖਰਿਓ ਸੁਣਿਓ ਹਮ ਜੋਏ, ਨਈ ਲੋਚਨ ਤੇ ਦੇਖਿਓ ਸੋਏ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਜੇ ਤੱਕ ਵੀ ਉਹ ਜਿਹੜਾ ਅੰਬ ਦਾ ਰੁੱਖ ਹੈ ਉਸੇ ਤਰੀਕੇ ਦੇ ਨਾਲ ਉੱਥੇ ਮੌਜੂਦ ਹੈ। ਨਈ ਲੋਚਨ ਤੇ ਦੇਖਿਓ ਸੋਏ, ਕਵੀ ਜੀ ਨਾਲ ਇਹ ਵੀ ਲਿਖਦੇ ਨੇ ਕਿ ਮੈਂ ਆਪਣੀਆਂ ਅੱਖਾਂ ਦੇ ਨਾਲ ਤੇ ਜਾ ਕੇ ਉਸ ਰੁੱਖ ਨੂੰ ਨਹੀਂ ਦੇਖਿਆ, ਅੰਬ ਦੇ ਰੁੱਖ ਨੂੰ, ਪਰ ਸੁਣਿਆ ਹੈ ਕਿ ਅਜੇ ਤੱਕ ਵੀ ਉਸ ਜਗ੍ਹਾ ਦੇ ਉੱਤੇ ਅੰਬ ਦਾ ਰੁੱਖ ਮੌਜੂਦ ਹੈ। ਕਿਉਂਕਿ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਐਸੀਆਂ ਬਹੁਤੀਆਂ ਸਾਰੀਆਂ ਜਗ੍ਹਾ ਨੂੰ ਜਾ ਕੇ ਦੇਖਿਆ ਜਿਨ੍ਹਾਂ ਦੇ ਬਾਰੇ ਉਹ ਲਿਖਦੇ ਨੇ, ਪਰ ਕਈ ਕਈ ਜਗ੍ਹਾ ਦੇ ਉੱਤੇ ਕਵੀ ਜੀ ਇਹ ਵੀ ਲਿਖ ਦਿੰਦੇ ਨੇ ਕਿ ਮੈਂ ਵੇਖਿਆ ਨਹੀਂ ਆਪ ਅੱਖਾਂ ਦੇ ਨਾਲ ਜਾ ਕੇ, ਪਰ ਸੁਣਿਆ ਜ਼ਰੂਰ ਹੈ ਕਿ ਉਸ ਜਗ੍ਹਾ ਦੇ ਉੱਤੇ ਉਹ ਰੁੱਖ ਮੌਜੂਦ ਹੈ। ਸਭ ਸੰਗਤ ਕੋ ਖੁਸ਼ੀ ਵਿਸਾਲਾ, ਸਤਿਗੁਰ ਕਰਤ ਭਏ ਤਿਸ ਕਾਲਾ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਬਹੁਤ ਜ਼ਿਆਦਾ ਸਾਰੀ ਸੰਗਤ ਨੂੰ ਖੁਸ਼ੀਆਂ ਦਿੱਤੀਆਂ। ਜਥਾ ਜੋਗ ਦੈ ਦੈ ਸਿਰ ਪਾਉ, ਪੁਰ ਕਾਮਣਾ ਭਏ ਵਿਦਾਉ। ਜਥਾ ਜੋਗ ਸਾਰਿਆਂ ਨੂੰ ਸਤਿਗੁਰਾਂ ਨੇ ਸਰੋਪੇ ਵੀ ਦਿੱਤੇ ਨੇ, ਸਾਰਿਆਂ ਦੀਆਂ ਕਾਮਨਾਵਾਂ ਨੂੰ ਪੂਰਨ ਕੀਤਾ ਤੇ ਫਿਰ ਸੰਗਤ ਵਿਦਾ ਹੋਈ। ਹੋਏ ਨਿਹਾਲ ਸੁਜਸ ਕੋ ਕਰਤੇ, ਦੂਣ ਚੋਣ ਪਾਓ ਕੋ ਤਰਤੇ। ਭਾਵ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੰਗਤ ਨੇ ਦੂਣਾ ਤੇ ਚੋਣਾ ਪ੍ਰੇਮ ਧਾਰਨ ਕੀਤਾ ਹੈ, ਨਿਹਾਲ ਹੋ ਕੇ ਸਾਰੇ ਗਏ ਨੇ ਤੇ ਸਾਰਿਆਂ ਨੇ ਹਰ ਇੱਕ ਜਗ੍ਹਾ ਦੇ ਉੱਤੇ ਜਾ ਕੇ ਸਤਿਗੁਰਾਂ ਦੇ ਵੱਡੇ ਜਸ ਨੂੰ ਹੀ ਫੈਲਾਇਆ। ਅਦਕ ਅਨੰਦਤ ਸਦਨ ਸਿਧਾਰੇ, ਜਹ ਕਹਿ ਗੁਰੂ ਬਿਰਤਾਂਤ ਉਚਾਰੇ। ਕਵੀ ਜੀ ਲਿਖਦੇ ਨੇ ਕਿ ਸਾਰੇ ਆਪੋ ਆਪਣਿਆਂ ਘਰਾਂ ਦੇ ਵਿੱਚ ਬੜੀ ਖੁਸ਼ੀ ਦੇ ਨਾਲ ਪਹੁੰਚੇ ਨੇ, ਜਿੱਥੇ ਕਿੱਥੇ ਉਹਨਾਂ ਨੇ ਸਤਿਗੁਰਾਂ ਦੇ ਬਿਰਤਾਂਤ ਨੂੰ ਹੀ ਉਚਾਰਨ ਕੀਤਾ ਆਖਿਆ। ਰਾਖ ਪੈਜ ਹਿੰਦੂ ਅਣ ਕੇਰੀ, ਤੁਰਕ ਰਾਜ ਕੀ ਜਰਾਂ ਉਹ ਖੇਰੀ। ਸਤਿਗੁਰਾਂ ਦੇ ਵਾਸਤੇ ਸੰਗਤ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਹੈ ਕਿ ਹਿੰਦੂ ਧਰਮ ਦੀ ਪੈਜ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਰੱਖ ਰਹੇ ਨੇ ਤੇ ਤੁਰਕ ਰਾਜ ਦੀਆਂ ਜੜਾਂ ਨੂੰ ਇਹ ਉਖਾੜ ਦੇਣਗੇ, ਫੁੱਟ ਦੇਣਗੇ। ਕਠਣ ਅਦਕ ਤਪ ਤਨ ਮੈਂ ਤਾਰਿਓ, ਨਿੰਦਰਾ ਅਸਨ ਅਲਪ ਨਿਰ ਤਾਰਿਓ। ਸਾਰੇ ਕਹਿ ਰਹੇ ਨੇ ਇਸ ਵੇਲੇ ਬਹੁਤ ਹੀ ਜ਼ਿਆਦਾ ਜਿਹੜਾ ਔਖਾ ਤਪ ਹੈ ਉਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੂਰਾ ਕਰ ਰਹੇ ਨੇ। ਸਤਿਗੁਰਾਂ ਨੇ ਨੀਂਦ ਨੂੰ ਛੱਡ ਦਿੱਤਾ ਹੈ, ਸਤਿਗੁਰੂ ਜੀ ਥੋੜਾ ਭੋਜਨ ਹੀ ਛਕਦੇ ਨੇ। ਬ੍ਰਹਮ ਪੁੱਤਰ ਲੱਗ ਇਹੀ ਪਰ ਸੰਗਾ, ਉਚਰਤ ਗਮਣੇ ਲੋਕ ਨਿਸੰਗਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬ੍ਰਹਮ ਪੁੱਤਰ ਤੱਕ ਇਸੇ ਤਰ੍ਹਾਂ ਦਾ ਜਿਹੜਾ ਪ੍ਰਸੰਗ ਸੀ ਉਹ ਸੰਗਤ ਉਚਿਰਦੀ ਉਚਿਰਦੀ ਹੀ ਪਹੁੰਚੀ। ਇਤ ਸਤ ਗੁਰ ਨਿਤ ਪਾਠ ਕਰਨ ਤੇ ਡਾਰ ਅਹੂਤੀ ਜੈ ਉਚਰਨ ਤੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਦੂਸਰੀ ਤਰਫ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਮੇਸ਼ਾ ਹਮਣ ਕਰਦੇ ਨੇ, ਪਾਠ ਕਰਦੇ ਨੇ, ਜੈ ਉਚਾਰਦੇ ਨੇ। ਪਾਣੀ ਪੀਵਣ ਅਸਨ ਅਚਨ ਕੋ ਸੰਜਮ ਬਿਖਮ ਰੋਕ ਰੱਖ ਮਨ ਕੋ। ਥੋੜਾ ਪਾਣੀ ਪੀਂਦੇ ਨੇ, ਥੋੜਾ ਭੋਜਨ ਛਕਦੇ ਨੇ, ਸੰਜਮ ਬਿਖਮ ਰੋਕ ਰੱਖ ਮਨ ਕੋ, ਭਾਵ ਕੇ ਬੜੇ ਸੰਜਮ ਦੇ ਨਾਲ ਕਠਨ ਇਹ ਜਿਹੜੀ ਘਾਲਣਾ ਹੈ ਉਸ ਨੂੰ ਕਰ ਰਹੇ ਨੇ। ਇਸ ਤੋਂ ਇਲਾਵਾ ਸਤਿਗੁਰਾਂ ਨੇ ਆਪਣੇ ਮਨ ਨੂੰ ਆਪਣੇ ਅਧਿਕਾਰ ਦੇ ਵਿੱਚ ਰੋਕ ਕੇ ਰੱਖਿਆ। ਕਾਮ ਸੀਤ ਚਾਲੈ ਬਹੁਤ ਤਨ ਪਰ ਨਾਨਾ ਪਾਂਤਨ ਕੇ ਸੁਖ ਪਰ ਹਰ। ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਸੁਖ ਸੁਵਿਧਾਵਾਂ ਸਨ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਛੱਡ ਦਿੱਤਾ। ਗਰਮੀ ਹੋਵੇ ਭਾਵੇਂ ਸਰਦੀ ਹੋਵੇ ਉਹਨੂੰ ਆਪਣੇ ਸਰੀਰ ਦੇ ਉੱਤੇ ਹੀ ਚੱਲਦੇ ਨੇ। ਭੁੱਖ ਪਿਆਸ ਤੇ ਡੋਲਤ ਨਾਹੀ ਪਏ ਜਤੇਂਦਰੀ ਏਕੋ ਚਾਹੀ। ਨਾ ਭੁੱਖ ਦੇ ਨਾਲ ਤੇ ਨਾ ਤੇਹ ਦੇ ਨਾਲ ਸਤਿਗੁਰੂ ਜੀ ਡੋਲਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀਆਂ ਸਾਰੀਆਂ ਇੰਦਰੀਆਂ ਨੂੰ ਜਿੱਤਿਆ ਹੋਇਆ ਇੱਕੋ ਮਨ ਦੇ ਵਿੱਚ ਚਾਹ ਹੈ ਆਦ ਸ਼ਕਤੀ ਦੇਵੀ ਦੇ ਦਰਸ਼ਨ ਕਰਨ ਦੇ। ਗਿਰ ਪਰ ਬਾਸਾ ਕਰੈ ਕਨੇਰੇ ਇਕਲੇ ਵਲਾਗੀ ਵਧੈ ਵਧੇਰੇ। ਜ਼ਿਆਦਾਤਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਪਹਾੜ ਦੇ ਉੱਤੇ ਹੀ ਆਪਣਾ ਵਾਸਾ ਰੱਖਦੇ ਨੇ। ਇੱਕੋ ਹੀ ਜਿਹੜੀ ਲਿਵ ਹੈ ਉਹ ਲੱਗੀ ਹੋਈ ਹੈ ਜਿਹੜੀ ਕਿ ਹਮੇਸ਼ਾ ਦਿਨ ਪ੍ਰਤੀ ਦਿਨ ਵੱਧਦੀ ਜਾਂਦੀ ਹੈ ਕਿ ਆਦ ਸ਼ਕਤੀ ਦਾ ਦਰਸ਼ਨ ਕਰਨਾ ਹੈ ਪ੍ਰਗਟ ਰੂਪ ਦੇ ਵਿੱਚ। ਸੁਰਤ ਸੰਕੋਚ ਦੁਆਰ ਦਸ ਸਵਾਸ ਕਰ ਟਿਕਾਵਣ ਧਿਆਨ ਪਰ ਕਾਸ਼। ਸੁਰਤੀ ਨੂੰ ਸੰਕੋਚ ਕੇ ਦਸਵੇਂ ਦਵਾਰ ਦੇ ਵਿੱਚ ਸਤਿਗੁਰੂ ਜੀ ਕਦੇ ਆਪਣੀਆਂ ਸਵਾਸਾਂ ਨੂੰ ਟਿਕਾ ਲੈਂਦੇ ਨੇ। ਇਸੇ ਤਰੀਕੇ ਦੇ ਨਾਲ ਧਿਆਨ ਦੇ ਵਿੱਚ ਲੀਨ ਕਈ ਵਾਰੀ ਹੋ ਜਾਂਦੇ ਨੇ। ਏਕ ਰੂਪ ਹੋਏ ਅੰਤਰ ਹਰਿਓ ਸੁਰਨ ਵਿਖੈ ਖਰ ਪਰ ਤਬ ਪਰਿਓ। ਭਾਵ ਕੇ ਇੱਕੋ ਹੀ ਰੂਪ ਹੋ ਗਏ ਨੇ, ਅੰਤਰ ਭਾਵ ਕੇ ਭੇਦ ਦੂਰ ਹੋ ਗਿਆ। ਸੁਰਨ ਵਿਖੇ ਖਰ ਬਰ ਤਬ ਪਰਿਓ। ਉਸ ਵੇਲੇ ਜਦੋਂ ਐਸਾ ਹੋਇਆ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੇਵਤਿਆਂ ਦੇ ਵਿੱਚ ਬਹੁਤ ਜ਼ਿਆਦਾ ਖਲਬਲੀ ਮੱਚੀ। ਸ਼ਕਤ ਇੰਦਰਾਣੀ ਆਦਿਕ ਜੇਈ ਆਏ ਅਗਾਰੀ ਥਿਰ ਹੈ ਸੋਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੰਦਰ ਦਾ ਆਸਨ ਹਿਲਿਆ, ਕਿਉਂਕਿ ਆਮ ਤੌਰ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰਸੰਗ ਨੇ ਕਿ ਜਦੋਂ ਵੀ ਮਾਤ ਲੋਕ ਦੇ ਉੱਤੇ ਕੋਈ ਬਹੁਤ ਵੱਡੀ ਕਠਿਨ ਤਪੱਸਿਆ ਸਾਧਦਾ ਹੈ ਆਮ ਕਰਕੇ ਸਾਰਿਆਂ ਤੋਂ ਪਹਿਲਾਂ ਇੰਦਰ ਦਾ ਆਸਨ ਹਿਲਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਉਸ ਨੂੰ ਇਹ ਖਤਰਾ ਪੈ ਜਾਂਦਾ ਹੈ ਕਿ ਮਾਤ ਲੋਕ ਦੇ ਵਿੱਚ ਜਿਹੜਾ ਤਪ ਕਰ ਰਿਹਾ ਉਹ ਮੇਰੇ ਰਾਜ ਨੂੰ ਖੋਹ ਲਵੇਗਾ, ਇੰਦਰਾਪੁਰੀ ਨੂੰ ਖੋਹ ਲਵੇਗਾ। ਇਸ ਕਰਕੇ ਬਹੁਤ ਸਾਰੇ ਐਸੇ ਪ੍ਰਸੰਗ ਨੇ ਕਿ ਇੰਦਰ ਆਪਣੇ ਬਚਾਵ ਦੇ ਵਾਸਤੇ ਯੁਕਤੀਆਂ ਸੋਚਦਾ ਹੈ, ਫਿਰ ਸਲਾਹ ਦੇਣ ਵਾਲੇ ਬੜੇ ਚੰਗੇ ਨੇ, ਉਹ ਸਲਾਹਾਂ ਦਿੰਦੇ ਨੇ ਤੇ ਸਲਾਹਾਂ ਦੇ ਅਨੁਸਾਰ ਆਪਣੀਆਂ ਅਪਛਰਾਂ ਨੂੰ ਬਹੁਤ ਵਾਰ ਉਸਨੇ ਮਾਤ ਲੋਕ ਤੇ ਭੇਜਿਆ, ਜਿਨ੍ਹਾਂ ਨੇ ਆਣ ਕੇ ਸਾਧੂਆਂ ਦੇ ਤਪ ਨੂੰ ਤੋੜਿਆ ਤੇ ਰਾਜ ਬਚਿਆ ਇੰਦਰ ਰਾਜੇ ਦਾ। ਬਹੁਤ ਸਾਰੇ ਇਹ ਪ੍ਰਸੰਗ ਨੇ, ਮੈਂ ਉਸ ਪਾਸੇ ਨਹੀਂ ਜਾਣਾ ਕਿ ਕਿਹਦੀ ਕਿਹਦੀ ਤਪੱਸਿਆ ਨੂੰ ਭੰਗ ਕੀਤਾ ਇੰਦਰ ਦੀਆਂ ਅਪਛਰਾਂ ਨੇ, ਪਰ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਜਦੋਂ ਕੋਈ ਕਠਿਨ ਤਪੱਸਿਆ ਤੇ ਘਾਲਣਾ ਮਾਤ ਲੋਕ ਦੇ ਉੱਤੇ ਕਰਦਾ ਤੇ ਫਿਰ ਇੰਦਰ ਦਾ ਆਸਨ ਹਿਲਦਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਐਸਾ ਹੋਇਆ ਉਸ ਵੇਲੇ ਇੰਦਰ ਬਹੁਤ ਜ਼ਿਆਦਾ ਡਰਿਆ। ਸ਼ਕਤ ਇੰਦਰਾਣੀ ਆਦਿਕ ਜੇਈ ਆਏ ਅਗਾਰੀ ਥਿਰ ਹੋਇ ਤੇਈ। ਉਸ ਵੇਲੇ ਇੰਦਰ ਰਾਜੇ ਦੀ ਸ਼ਕਤੀ ਸਰੂਪ ਨੂੰ ਧਾਰਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਪ੍ਰਗਟ ਹੋਈ।
ਨਿਜ ਪ੍ਰਭਾਵ ਕੋ ਕਰਤ ਬਖਾਨੀ
हमरो दरस दुलबले हो मानी। इंद्र देवते दी शक्ति आन के कहंदी है कि साडा जरा दर्शन है किसे नू होना बड़ा औखा है, भाव के दुर्लभ मेरा दर्शन है। अपने प्रभाव दा ओ बखान करन लगे, अपनी ताकत नू दसन लगे। तन दशकत निज कहें पर बाऊ, नव निधन हम तेले हो पाऊ। इस तो अलावा तनद दी शक्ति आई है। तनद आख्या जांदा है कुबेर नू, माया दा मालक ते खजाने दा मालक कुबेर नू मन्या जांदा है। कुबेर दी शक्ति आई है जिन्हें अपना प्रभाव दस्या है। नव निधन हम ते लेहो पाऊ, सतगुरु सच्चे पातशाह जी नू शक्ति कुबेर दी कहंदी है कि जेकर तुसी चाहो ते मैं तुहानू नौ निधियां दे सकदे। से दयाष्ट दस करें यो चारी, क्यों तुम ताप तपो तन पारी। इन्हां सारियां शक्तियां ने आण के आख्या कि तुसी इन्नी वड्डी तपस्या नू क्यों कर रहे हो, अपने शरीर नू इन्ना ज्यादा औखा क्यों कर रहे हो, जेकर तुसी चाहो ते साडे तो निधियां ते सिद्धियां दी प्राप्ति कर सकदे हो। क्योंकि विद्वानां ने नौ निधियां ते 18 सिद्धियां मन्नियां ने, शक्तियां ने। नौ निधियां संस्कृत ग्रंथां दे विच खास खास गिनती दियां लिखियां होईयां ने। नौ निधियां इस तरह ने, पदम महापदम शंख मकर कछप मुकंद कंद नील अते वर्च, ये जिहड़ियां प्रमुख नौ निधियां ने ये मन्नियां गईयां ने संस्कृत दे ग्रंथां दे विच। इन्हां दी गिनती आई है गुरबाणी दे विच। सतगुरु अर्जन देव सच्चे पातशाह जी सुखमनी साहिब दे विच लिखदे ने, सतगुरु जी लिखदे ने, प्रभ कै सिमरन रिद्ध सिद्ध नौ निध। नौ निध तों भाव सब धन संपदा है। सतगुरु सच्चे पातशाह जी ने इस तरह गुरबाणी दे विच कथन कीता है, नौ निध तों भाव है सब धन ते संपदा। मारकंडे पुराण दे 68वें अध्याय दे विच लिखिया है कि पद्मनी नाम दी विद्या देवी दे आसरे ये सारियां निधियां रहिंदियां ने, अते इस दे लेख तों सिद्ध हुंदा है कि ये खास खास रतन रूप हन। इन्हां दे वख वख गुण दसे गए हन, जिवें पद्म निधि सांत्विक है, इस तों पुत्र पोतरे वधदे हन, अते सोना चांदी आदि धनता सब प्राप्त हुंदियां ने। मुकंद निधि रजोगुण प्रधान है, इस तों संगीत विद्या दी प्राप्ति हुंदी है, कई गवैये हर वेले हाजिर रहिंदे हन। मकर निधि तमोगुणी है, इस तों शस्त्र विद्या दी प्राप्ति हुंदी है, सब दे उते ओ हुकूमत करदा है जिहड़ा के तमोगुणी वृत्ति दी मकर निधि दा प्राप्त करन वाला हुंदा है। इस तरह सारियां निधियां दा वर्णन वख वख कीता गया है। नौ निधियां इस तरीके दे नाल मन्नियां गईयां ने। इस तों अलावा 18 सिद्धियां भी हुंदियां ने इन्हां निधियां दे वर्गियां ही। उन्हां दा इस प्रकार जिक्र है, योग आदि साधना द्वारा प्राप्त होईयां करामातां नूं आख्या जांदा है सिद्धियां। पहली है अणिमा, बहुत छोटा हो जाना, पाव के अणिमा जिहड़ी सिद्धि है ओहदी वरतों करके आदमी सारियां तों छोटे तों छोटा हो सकदा है। जिवें कि कथा आउंदी है सतगुरु प्रताप सिंह सच्चे पातशाह जी दे उपदेश दे विच कि जदों युद्ध हो रहा सी लंका दे नरेश रावण दा ते दूसरे पासे भगवान रामचंद्र जी दा, सतगुरु प्रताप सिंह सच्चे पातशाह जी अपने पावन पवित्र उपदेश दे विच बयान करदे ने कि पता लगा भगवान रामचंद्र जी नूं कि मेघनाथ एक ऐसे पाठ नूं मंत्र नूं जप रहा है, जेकर ओहदा ओ मंत्र पूरा हो गया ते फिर ओह किसे तों जित्या नहीं जावेगा। सतगुरु प्रताप सिंह सच्चे पातशाह जी अपने पावन उपदेश दे विच वचन करदे ने कि भगवान रामचंद्र जी ने हनुमान नूं हुक्म कीता कि जाके उस दे मंत्र नूं भंग कर। सतगुरु प्रताप सिंह जी कहिंदे ने कि मक्खी दा रूप धारण करके ਉਹ ਹਨੂਮਾਨ ਉਸਦੇ ਜਾਪ ਵਾਲੇ ਗੁਟਕੇ ਦੇ ਉੱਤੇ ਬੈਠ ਗਿਆ। ਅੱਖਰ ਥੋੜਾ ਜਿਹਾ ਬਦਲ ਗਿਆ, ਉਹ ਮੰਤਰ ਸ਼ੁੱਧ ਉਚਾਰਨ ਨਹੀਂ ਕਰ ਸਕਿਆ, ਉਹਦਾ ਮੰਤਰ ਇਸ ਪ੍ਰਕਾਰ ਦੇ ਨਾਲ ਭੰਗ ਹੋ ਗਿਆ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਹਨੂਮਾਨ ਨੇ ਇਸੇ ਹੀ ਸਿੱਧੀ ਦੀ ਵਰਤੋਂ ਕੀਤੀ ਸੀ ਜਿਹਦਾ ਨਾਮ ਹੈ ਅਣਿਮਾ, ਭਾਵ ਕਿ ਬਹੁਤ ਛੋਟੇ ਤੋਂ ਛੋਟਾ ਕੋਈ ਹੋ ਸਕਦਾ ਜਿਹਦੇ ਕੋਲ ਹੋਵੇ ਸਿੱਧੀ ਅਣਿਮਾ ਨਾਮ ਦੀ। ਦੂਸਰੇ ਨੰਬਰ ਤੇ ਸਿੱਧੀ ਹੈ ਮਹਿਮਾ, ਬਹੁਤ ਵੱਡਾ ਹੋ ਜਾਣਾ, ਭਾਵ ਕਿ ਆਪਣੇ ਸਰੀਰ ਨੂੰ ਬਹੁਤ ਵੱਡਾ ਕਰ ਲੈਣਾ, ਇਹ ਸਿੱਧੀ ਹੈ ਮਹਿਮਾ ਦੀ। ਮਹਾਭਾਰਤ ਦੇ ਵਿੱਚ ਬਹੁਤ ਸਾਰੇ ਪ੍ਰਸੰਗ ਨੇ, ਪਰ ਉਹਨਾਂ ਦੇ ਵਿੱਚੋਂ ਇੱਕ ਪ੍ਰਸੰਗ ਹੈ ਕਿ ਭੀਮ ਸੈਨ ਦਾ ਜਿਹੜਾ ਪੁੱਤਰ ਸੀ ਉਹਦਾ ਨਾਮ ਸੀ ਘਟੋਤਕਚ, ਉਹ ਰਾਕਸ਼ਨੀ ਦਾ ਪੁੱਤਰ ਸੀ ਤੇ ਜਦੋਂ ਉਹ ਮਰਨ ਲੱਗਿਆ ਉਸਨੇ ਆਪਣੇ ਸਰੀਰ ਨੂੰ ਇੰਨਾ ਜ਼ਿਆਦਾ ਵੱਡਾ ਕੀਤਾ ਕਿ ਜਦੋਂ ਉਹ ਥੱਲੇ ਡਿੱਗਿਆ ਧਰਤੀ ਦੇ ਉੱਤੇ ਤੇ ਉਸਨੇ ਕੌਰਵਾਂ ਦੀ ਬਹੁਤੀ ਸਾਰੀ ਸੈਨਾ ਥੱਲੇ ਨੱਪ ਕੇ ਹੀ ਮਾਰ ਦਿੱਤੀ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਮਹਿਮਾ ਸਿੱਧੀ ਦੇ ਨਾਲ ਆਦਮੀ ਬਹੁਤ ਵੱਡੇ ਤੋਂ ਵੱਡਾ ਹੋ ਜਾਂਦਾ। ਅੱਗੇ ਆਉਂਦੀ ਹੈ ਸਿੱਧੀ ਗਰਮਾ, ਗਰਮਾ ਸਿੱਧੀ ਜਿਹਦੇ ਕੋਲ ਹੋਵੇ ਉਹ ਭਾਰੇ ਤੋਂ ਭਾਰਾ ਹੋ ਸਕਦਾ, ਜਿੰਨਾ ਵੀ ਭਾਰ ਨੂੰ ਵਧਾਵੇ ਓਨਾ ਭਾਰਾ ਹੋ ਸਕਦਾ। ਅੱਗੇ ਚੌਥੇ ਨੰਬਰ ਤੇ ਆਉਂਦੀ ਹੈ ਲਗਮਾ ਸਿੱਧੀ, ਸਾਰਿਆਂ ਤੋਂ ਜ਼ਿਆਦਾ ਹੌਲੇ ਹੋ ਜਾਣਾ, ਭਾਵ ਕੇ ਭਾਰ ਨਾ ਦੇ ਬਰਾਬਰ ਹੋ ਜਾਣਾ, ਇਸ ਨੂੰ ਆਖਿਆ ਜਾਂਦਾ ਹੈ ਲਗਮਾ ਸਿੱਧੀ। ਅੱਗੇ ਪੰਜਵੇਂ ਨੰਬਰ ਤੇ ਉੱਤੇ ਹੈ ਪ੍ਰਾਪਤ, ਮਨ ਵਾਂਛਿਤ ਵਸਤੂ ਹਾਸਲ ਕਰ ਲੈਣੀ, ਭਾਵ ਕੇ ਜੋ ਜੀ ਕਰੇ ਉਹੀ ਚੀਜ਼ ਦੀ ਪ੍ਰਾਪਤੀ ਕਰ ਲੈਣੀ, ਇਹ ਹੋ ਸਕਦੀ ਹੈ ਜੇਕਰ ਪ੍ਰਾਪਤ ਸਿੱਧੀ ਦੇ ਧਾਰਨੀ ਬਣਿਆ ਜਾਵੇ। ਜੇਕਰ ਪ੍ਰਾਪਤ ਨਾਂ ਦੀ ਸਿੱਧੀ ਹੋਵੇ ਤੇ ਮਨ ਪਾਉਂਦੀ ਚੀਜ਼ ਲਈ ਜਾ ਸਕਦੀ। ਛੇਵੇਂ ਨੰਬਰ ਦੇ ਉੱਤੇ ਹੁੰਦੀ ਹੈ ਪ੍ਰਾ ਕਾਮ ਸਿੱਧੀ, ਸਭ ਦੇ ਮਨ ਦੀ ਜਾਣ ਲੈਣੀ, ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਅੰਤਰਯਾਮੀ, ਭਾਵ ਕੇ ਦਿਲਾਂ ਦੀਆਂ ਬੁੱਝ ਲੈਣੀਆਂ, ਇਹ ਹੋ ਸਕਦੀਆਂ ਨੇ ਇਸ ਸਿੱਧੀ ਦੇ ਨਾਲ। ਅੱਗੇ ਹੈ ਇੱਛਤਾ, ਇੱਛਤਾ ਦਾ ਭਾਵ ਹੈ ਕਿ ਆਪਣੀ ਇੱਛਾ ਦੇ ਅਨੁਸਾਰ ਸਭ ਨੂੰ ਪ੍ਰੇਰਨਾ, ਭਾਵ ਕੇ ਜੋ ਮੇਰਾ ਜੀ ਕਰਦਾ ਕਿਸੇ ਨੂੰ ਉਸ ਕੰਮ ਦੇ ਵਾਸਤੇ ਦੂਸਰੇ ਨੂੰ ਪ੍ਰੇਰ ਦੇਣਾ, ਇਹ ਹੈ ਇੱਛਤਾ ਸਿੱਧੀ ਦਾ ਕਮਾਲ। ਇਸ ਤੋਂ ਅੱਗੇ ਅੱਠਵੇਂ ਨੰਬਰ ਤੇ ਆਉਂਦੀ ਹੈ ਵਸ਼ਤਾ, ਵਸ਼ਤਾ ਦਾ ਭਾਵ ਹੈ ਕਿ ਸਾਰਿਆਂ ਨੂੰ ਕਾਬੂ ਕਰ ਲੈਣਾ, ਆਪਣੇ ਵਸ ਦੇ ਵਿੱਚ ਕਰ ਲੈਣਾ। ਇਹ ਜਿਹੜੀਆਂ ਅੱਠ ਸਿੱਧੀਆਂ ਨੇ ਇਹ ਪ੍ਰਮੁੱਖ ਸਾਰਿਆਂ ਦੇ ਨਾਲੋਂ ਮੰਨੀਆਂ ਜਾਂਦੀਆਂ ਨੇ। ਬਸੰਤ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਬਾਰੇ ਲਿਖਦੇ ਨੇ, ਅਸ਼ਟ ਸਿੱਧ ਨਵ ਨਿਧ ਇਹ ਕਰਮ ਪ੍ਰਾਪਤ ਜਿਸ ਨਾਮ ਦੇਹ। ਇਹ ਅੱਠ ਜਿਹੜੀਆਂ ਨੇ ਪ੍ਰਮੁੱਖ ਨੇ, ਇਹਨਾਂ ਦੇ ਵਾਸਤੇ ਇਹ ਸਤਿਗੁਰਾਂ ਨੇ ਅਸ਼ਟ ਲਿਖਿਆ। ਅਸ਼ਟ ਸਿੱਧ ਨਵ ਨਿਧ ਇਹ ਕਰਮ ਪ੍ਰਾਪਤ ਜਿਸ ਨਾਮ ਦੇਹ, ਇਹ ਅੱਠਾਂ ਦੇ ਬਾਰੇ, ਪ੍ਰਮੁੱਖਾਂ ਸਿੱਧੀਆਂ ਦੇ ਬਾਰੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਲਿਖਿਆ। ਪਰ ਇਹਨਾਂ ਤੋਂ ਇਲਾਵਾ ਬਾਕੀ ਹੋਰ ਵੀ ਨੇ, ਇਹਨਾਂ ਸਾਰਿਆਂ ਦੀ ਮਿਲਾ ਕੇ ਗਿਣਤੀ 18 ਬਣਦੀ ਹੈ। ਨੌਵੇਂ ਨੰਬਰ ਦੇ ਉੱਤੇ ਸਿੱਧੀ ਆਉਂਦੀ ਹੈ ਅਨੂਰਮ, ਅਨੂਰਮ ਤੋਂ ਭਾਵ ਹੈ ਭੁੱਖ ਤ੍ਰੇ ਨਾ ਵਿਆਪਣਾ, ਨਾ ਉਸ ਆਦਮੀ ਨੂੰ ਭੁੱਖ ਲੱਗਦੀ ਹੈ ਨਾ ਤੇ ਲੱਗਦੀ ਹੈ ਜਿਹਦੇ ਕੋਲ ਹੋਵੇ ਸਿੱਧੀ ਅਨੂਰਮ। ਦਸਵੇਂ ਨੰਬਰ ਦੇ ਉੱਤੇ ਹੈ ਦੂਰ ਸ਼੍ਰਵਣ, ਦੂਰ ਸ਼੍ਰਵਣ ਤੋਂ ਭਾਵ ਹੈ ਕਿ ਦੂਰੋਂ ਸਭ ਗੱਲ ਸੁਣ ਲੈਣੀ, ਜਿਸ ਤਰ੍ਹਾਂ ਕਿ ਆਪਾਂ ਅੱਜ ਕੱਲ ਟੈਲੀਫੋਨ ਦੇ ਰਾਹੀਂ ਦੂਰ ਦੀਆਂ ਗੱਲਾਂ ਨੂੰ ਸੁਣ ਲੈਂਦੇ ਹਾਂ ਕੰਨਾਂ ਦੇ ਨਾਲ, ਭਾਵ ਕਿ ਕਿਤੇ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਕਿਸੇ ਵੀ ਵਿਦੇਸ਼ ਦੇ ਵਿੱਚ ਕੋਈ ਵੀ ਸਾਡਾ ਸੱਜਣ ਮਿੱਤਰ ਰਿਸ਼ਤੇਦਾਰ ਬੈਠਾ ਹੋਵੇ, ਜਦੋਂ ਸਾਨੂੰ ਫੋਨ ਕਰਦਾ ਤੇ ਉੱਥੋਂ ਦੀਆਂ ਗੱਲਾਂ ਅਸੀਂ ਇੱਥੇ ਸੁਣ ਲੈਂਦੇ ਹਾਂ। ਇਹ ਜਿਹੜੀ ਸਿੱਧੀ ਹੈ ਇਸ ਨੂੰ ਆਖਿਆ ਜਾਂਦਾ ਕਿ ਦੂਰ ਸ਼੍ਰਵਣ, ਪਰ ਇਹ ਉਸ ਵੇਲੇ ਨਹੀਂ ਸੀ, ਇਹ ਸਿੱਧੀ ਵੀ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਅਸੀਂ ਕਿਸੇ ਇੱਕ ਦੇ ਨਾਲ ਹੀ ਗੱਲ ਕਰ ਸਕਦੇ ਹਾਂ, ਦੁਨੀਆਂ ਦੇ ਕੋਨੇ ਕੋਨੇ ਦੇ ਉੱਤੇ ਕੀ ਹੋ ਰਿਹਾ ਇਹਨੂੰ ਅਸੀਂ ਨਹੀਂ ਸੁਣ ਸਕਦੇ, ਅਸੀਂ ਸਿਰਫ ਇੱਕ ਨੂੰ ਸੁਣ ਸਕਦੇ ਹਾਂ। ਪਰ ਇਹ ਜਿਹੜੀ ਸਿੱਧੀ ਹੈ ਇਹਨੂੰ ਆਖਿਆ ਜਾਂਦਾ ਦੂਰ ਸ਼੍ਰਵਣ, ਦੂਰ ਦੀਆਂ ਗੱਲਾਂ ਨੂੰ ਆਪਣੇ ਨਜ਼ਦੀਕ ਹੀ ਭਾਸ ਲੈਣਾ। ਇਸ ਤੋਂ ਅੱਗੇ ਸਿੱਧੀ ਆਉਂਦੀ ਹੈ ਜਿਹਦਾ ਨਾਮ ਹੈ ਦੂਰ ਦਰਸ਼ਨ, ਦੂਰ ਦੇ ਨਜ਼ਾਰੇ ਅੱਖਾਂ ਦੇ ਸਾਹਮਣੇ ਦੇਖ ਲੈਣੇ, ਇਹਨੂੰ ਆਖਿਆ ਜਾਂਦਾ ਦੂਰ ਦਰਸ਼ਨ। ਆਮ ਤੌਰ ਦੇ ਉੱਤੇ ਟੈਲੀਵਿਜ਼ਨ ਨੂੰ ਇਸ ਕਰਕੇ ਦੂਰ ਦਰਸ਼ਨ ਆਖਿਆ ਜਾਂਦਾ ਕਿਉਂਕਿ ਦੂਰ ਦੇ ਜਿਹੜੇ ਨਜ਼ਾਰੇ ਨੇ ਉਹ ਸਾਨੂੰ ਅੱਖਾਂ ਦੇ ਸਾਹਮਣੇ ਉਸੇ ਵੇਲੇ ਹੀ ਉਹ ਦਿਖਾ ਦਿੰਦਾ। ਕਿਸੇ ਵੀ ਦੇਸ਼ ਦੇ ਕੋਨੇ ਦੇ ਵਿੱਚ ਕਿਤੇ ਵੀ ਕੋਈ ਮੈਚ ਹੋ ਰਿਹਾ ਹੋਵੇ ਤੇ ਉਹ ਅਸੀਂ ਉਸੇ ਵੇਲੇ ਹੀ ਉਹਦਾ ਲਾਈਵ ਟੈਲੀਕਾਸਟ ਭਾਵ ਕੇ ਸਿੱਧਾ ਪ੍ਰਸਾਰਣ ਦੇਖ ਸਕਦੇ ਹਾਂ। ਇਸ ਤਰ੍ਹਾਂ ਦੀ ਹੀ ਸਿੱਧੀ ਹੁੰਦੀ ਹੈ ਜਿਹਨੂੰ ਆਖਿਆ ਜਾਂਦਾ ਦੂਰ ਦਰਸ਼ਨ, ਦੂਰ ਦੇ ਨਜ਼ਾਰਿਆਂ ਨੂੰ ਦੇਖ ਲੈਣਾ। ਅੱਗੇ ਜਿਹੜੀ ਸਿੱਧੀ ਹੈ ਉਹ ਆਉਂਦੀ ਹੈ ਜਿਹਦਾ ਨਾਮ ਹੈ ਮਨੋਵੇਗ, ਮਨ ਦੀ ਚਾਲ ਦੇ ਵਾਂਗ ਤੇਜ ਚਲੇ ਜਾਣਾ। ਜਿੰਨਾ ਤੇਜ ਸਾਡਾ ਮਨ ਦੌੜਦਾ ਹੈ ਇੰਨੀ ਤੇਜ਼ੀ ਦੇ ਵਿੱਚ ਦੁਨੀਆ ਦੀ ਕੋਈ ਚੀਜ਼ ਦੌੜ ਨਹੀਂ ਸਕਦੀ। ਅੱਜ ਤੱਕ ਮਨ ਦੀ ਜ਼ਿਆਦਾ ਰਫ਼ਤਾਰ ਤੋਂ ਚੱਲਣ ਵਾਲਾ ਕੋਈ ਹਵਾਈ ਜਹਾਜ਼ ਵੀ ਨਹੀਂ ਬਣਿਆ। ਭਾਵ ਕੇ ਮਨ ਜਿੰਨੀ ਛੇਤੀ ਪਹੁੰਚ ਜਾਂਦਾ ਓਨੀ ਛੇਤੀ ਕੋਈ ਚੀਜ਼ ਨਹੀਂ ਪਹੁੰਚ ਸਕਦੀ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਮਨੋਵੇਗ ਸਿੱਧੀ ਐਸੀ ਹੈ ਕਿ ਮਨ ਦੀ ਚਾਲ ਦੇ ਨਾਲ ਤੇਜ਼ ਹਰ ਇੱਕ ਜਗ੍ਹਾ ਦੇ ਉੱਤੇ ਪਹੁੰਚ ਜਾਣਾ। ਅੱਗੇ ਹੈ ਕਾਮ ਰੂਪ, ਜਿਹਾ ਮਨ ਚਾਹੇ ਤਿਹਾ ਰੂਪ ਧਾਰਨ ਕਰ ਲੈਣਾ। ਭਾਵ ਕੇ ਜਿਵੇਂ ਦਾ ਜੀ ਕੀਤਾ ਉਹੀ ਰੂਪ ਧਾਰਨ ਕਰ ਲੈਣਾ, ਬੰਦਾ ਬਣ ਜਾਣਾ, ਇਸ ਤੋਂ ਇਲਾਵਾ ਸ਼ੇਰ ਬਣ ਜਾਣਾ, ਕੋਈ ਭਿਆਨਕ ਜਾਨਵਰ ਬਣ ਜਾਣਾ, ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਸਰੂਪ ਨੇ ਉਹਨਾਂ ਨੂੰ ਧਾਰਨ ਕੀਤਾ ਜਾ ਸਕਦਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੇ ਵਿੱਚ ਐਸਾ ਵਾਕਿਆ ਹੁੰਦਾ ਹੈ ਕਿ ਜਦੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਿੱਧਾਂ ਨੂੰ ਮਿਲਣ ਦੇ ਵਾਸਤੇ ਗਏ, ਉਸ ਵੇਲੇ ਬਹੁਤ ਸਾਰੇ ਅਜਿਹੇ ਹੀ ਜਾਨਵਰਾਂ ਭਿਆਨਕਾਂ ਦੇ ਰੂਪਾਂ ਨੂੰ ਧਾਰਨ ਕੀਤਾ ਸੀ। ਉਹਨਾਂ ਸਿੱਧਾਂ ਨੇ ਇਸੇ ਸਿੱਧੀ ਦੀ ਵਰਤੋਂ ਕੀਤੀ ਹੋਵੇਗੀ ਕਿ ਕਾਮ ਰੂਪ ਕੋਈ ਸ਼ੇਰ ਬਣ ਗਿਆ, ਕੋਈ ਪੰਛੀ ਬਣ ਕੇ ਉੱਡਣ ਲੱਗ ਗਿਆ, ਇਸ ਤਰ੍ਹਾਂ ਉੱਡਦੇ ਰਹੇ, ਇਸ ਤੋਂ ਇਲਾਵਾ ਕੋਈ ਪਾਣੀ ਦੇ ਉੱਤੇ ਚੱਲਣ ਲੱਗ ਪਿਆ, ਇਸ ਤਰ੍ਹਾਂ ਦਾ ਬਹੁਤ ਸਾਰਾ ਪ੍ਰਸਾਰਾ ਉਸ ਪ੍ਰਸੰਗ ਦੇ ਵਿੱਚ ਆਉਂਦਾ ਹੈ। ਭਾਵ ਕੇ ਸਤਿਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਦੇ ਵਿੱਚ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਾਮ ਰੂਪ ਐਸੀ ਸਿੱਧੀ ਹੈ ਕਿ ਜਿਹੋ ਜਿਹਾ ਕੋਈ ਚਾਹੇ ਵੈਸਾ ਹੀ ਰੂਪ ਧਾਰਨ ਕਰ ਸਕਦਾ ਹੈ। ਅੱਗੇ 14 ਨੰਬਰ ਤੇ ਹੁੰਦੀ ਹੈ ਪਰ ਕਾਇਆ ਪ੍ਰਵੇਸ਼ ਨਾਂ ਦੀ ਸਿੱਧੀ, ਕਿਸੇ ਦੂਸਰੇ ਦੇ ਸਰੀਰ ਦੇ ਵਿੱਚ ਵੜ ਜਾਣਾ, ਪ੍ਰਵੇਸ਼ ਕਰ ਜਾਣਾ, ਇਹਨੂੰ ਆਖਿਆ ਜਾਂਦਾ ਪਰ ਕਾਇਆ ਪ੍ਰਵੇਸ਼। ਇਸ ਤੋਂ ਅੱਗੇ 15 ਨੰਬਰ ਤੇ ਆਉਂਦੀ ਹੈ ਸਭ ਛੰਦ ਮ੍ਰਿਤਯੂ, ਆਪਣੀ ਇੱਛਾ ਦੇ ਅਨੁਸਾਰ ਮਰਨਾ। ਭਾਵ ਕੇ ਜਿਹਨੂੰ ਦੁਨੀਆ ਦੀ ਕੋਈ ਤਾਕਤ ਮਾਰ ਨਾ ਸਕੇ, ਜੇਕਰ ਉਹਦਾ ਮਨ ਚਾਹੇ, ਉਹਦਾ ਜੀ ਚਾਹੇ ਤਾਂ ਉਹਦੀ ਮੌਤ ਹੋਣੀ। ਇਤਿਹਾਸ ਦੇ ਵਿੱਚ ਤੁਸੀਂ ਭਲੀ ਪ੍ਰਕਾਰ ਇਸ ਗੱਲ ਨੂੰ ਜਾਣਦੇ ਹੋ ਕਿ ਜਿਹੜਾ ਭੀਸ਼ਮ ਪਿਤਾਮਾ ਹੋਇਆ ਜਿਹਦਾ ਨਾਮ ਦੇਵਰਥ ਸੀ, ਜਿਹਨੇ ਕਿ ਬੜੀ ਕਠਿਨ ਘੋਸ਼ਣਾ ਕੀਤੀ ਸੀ, ਇਸ ਕਰਕੇ ਉਹਨੂੰ ਭੀਸ਼ਮ ਆਖਿਆ ਜਾਣ ਲੱਗਾ। ਉਸ ਨੂੰ ਇੱਛਾ ਮ੍ਰਿਤਯੂ ਦਾ ਵਰਦਾਨ ਪ੍ਰਾਪਤ ਸੀ। ਭਾਵ ਕੇ ਭੀਸ਼ਮ ਪਿਤਾਮੇ ਨੂੰ ਦੁਨੀਆ ਦੀ ਕੋਈ ਤਾਕਤ ਮਾਰ ਨਹੀਂ ਸੀ ਸਕਦੀ ਕਿਸੇ ਵੀ ਹਥਿਆਰ ਦੇ ਨਾਲ। ਇਸੇ ਤਰ੍ਹਾਂ ਹੋਇਆ ਵੀ ਭਾਵੇਂ ਕਿ ਮਹਾਭਾਰਤ ਦੇ ਯੁੱਧ ਦੇ ਵਿੱਚ ਅਰਜਨ ਨੇ ਤੀਰਾਂ ਦੀ ਸੇਜਾ ਦੇ ਉੱਤੇ ਭੀਸ਼ਮ ਨੂੰ ਸਵਾ ਦਿੱਤਾ ਪਰ ਮਾਰ ਨਹੀਂ ਸਕਿਆ। ਆਖਿਰਕਾਰ ਭੀਸ਼ਮ ਪਿਤਾਮਾ ਉਦੋਂ ਮਰਿਆ ਜਦੋਂ ਉਹਨੇ ਮਰਨ ਦੀ ਆਪ ਚਾਹ ਪ੍ਰਗਟ ਕੀਤੀ ਕਿ ਮੈਂ ਮਰ ਜਾਵਾਂ। ਇੱਛਾ ਮ੍ਰਿਤਯੂ, ਭਾਵ ਕੇ ਆਪਣੀ ਮਰਜ਼ੀ ਦੇ ਮੁਤਾਬਕ ਮਰਨਾ, ਇਸ ਨੂੰ ਆਖਿਆ ਜਾਂਦਾ ਇੱਛਾ ਮ੍ਰਿਤਯੂ ਸਵਛੰਦ ਮ੍ਰਿਤਯੂ ਸਿੱਧੀ। ਅੱਗੇ ਹੈ 16 ਨੰਬਰ ਦੇ ਉੱਤੇ ਸੁਰ ਕ੍ਰੀੜਾ, ਸੁਰ ਕ੍ਰੀੜਾ ਤੋਂ ਭਾਵ ਹੈ ਕਿ ਦੇਵਤਿਆਂ ਦੇ ਨਾਲ ਮਿਲ ਜਾਣਾ, ਜਿਵੇਂ ਦੇਵਤੇ ਖੇਡਾਂ ਕਰਦੇ ਨੇ, ਜਿਵੇਂ ਉਹ ਮੌਜਾਂ ਲੁੱਟਦੇ ਨੇ, ਉਹਨਾਂ ਦੇ ਨਾਲ ਮਿਲ ਕੇ ਹੀ ਵੈਸੀਆਂ ਮੌਜਾਂ ਦੇ ਧਾਰਨੀ ਬਣ ਜਾਣਾ, ਉਹਨਾਂ ਦੇ ਨਜ਼ਾਰਿਆਂ ਨੂੰ ਅਪਣਾਉਣਾ। ਇਸ ਤੋਂ ਅੱਗੇ ਆ ਜਾਂਦੀ ਹੈ ਸੰਕਲਪ ਸਿੱਧ, ਜੋ ਚਿਤਵਣਾ ਸੋ ਪੂਰਾ ਹੋ ਜਾਣਾ, ਮਨ ਦੇ ਵਿੱਚ ਜਿਹੜੀ ਵੀ ਚਿਤਵਣਾ ਆਈ ਉਹ ਉਸੇ ਵੇਲੇ ਫੌਰਨ ਪੂਰੀ ਹੋ ਜਾਣੀ, ਇਸ ਸਿੱਧੀ ਨੂੰ ਆਖਿਆ ਜਾਂਦਾ ਹੈ ਸੰਕਲਪ ਸਿੱਧ। ਔਰ 18 ਨੰਬਰ ਦੇ ਉੱਤੇ ਅਖੀਰ ਦੇ ਉੱਤੇ ਸਿੱਧੀ ਆਉਂਦੀ ਹੈ ਅਪ੍ਰਤਿਹਿਤ ਗਤ, ਕਿਸੇ ਥਾਂ ਜਾਣ ਦੇ ਵਿੱਚ ਕੋਈ ਕਿਸੇ ਵੀ ਪ੍ਰਕਾਰ ਦੀ ਰੁਕਾਵਟ ਪੈ ਹੀ ਨਾ ਸਕਣੀ, ਜਿੱਥੇ ਜੀ ਚਾਹੇ ਕੋਈ ਰੁਕਾਵਟ ਨਹੀਂ, ਪਹੁੰਚ ਜਾਣਾ, ਇਸ ਨੂੰ ਆਖਿਆ ਜਾਂਦਾ ਅਪ੍ਰਤਿਹਿਤ ਗਤ। ਵਾਰ ਸੋਰ ਦੇ ਵਿੱਚ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਨਵ ਨਿਧੀ 18 ਸਿੱਧੀ ਪਿੱਛੇ ਲੱਗਿਆ ਫਿਰੈ, ਭਾਵ ਕੇ 9 ਨਿਧੀਆਂ ਤੇ 18 ਸਿੱਧੀਆਂ ਭਾਵ ਕੇ ਉਸ ਮਨੁੱਖ ਦੇ ਪਿੱਛੇ ਲੱਗ ਜਾਂਦੀਆਂ ਨੇ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ਾਂ ਦਾ ਧਾਰਨੀ ਬਣਦਾ ਹੈ। ਇਸ ਤੋਂ ਇਲਾਵਾ ਆਸਾ ਦੀ ਵਾਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ, ਸਤਿਗੁਰੂ ਜੀ ਲਿਖਦੇ ਨੇ ਕਿ ਰਿੱਧ ਸਿੱਧ ਅਵਰਾ ਸਾਧ। ਹੁਣ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਰਿੱਧ ਸਿੱਧ ਅਵਰਾ ਸਾਧ ਜਿਹੜੀ ਤੁਕ ਹੈ ਇਸ ਦਾ ਅਰਥ ਇਸ ਤਰ੍ਹਾਂ ਕਰਦੇ ਨੇ ਕਿ ਰਿੱਧੀਆਂ ਤੇ ਸਿੱਧੀਆਂ ਹੋਰਨਾਂ ਲੋਕਾਂ ਦੇ ਸਵਾਦ ਨੇ, ਜਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਅਰਥ ਕਰਦੇ ਨੇ ਕਿ ਉਹਨਾਂ ਲੋਕਾਂ ਦੇ ਸਵਾਦ ਨੇ ਜਿਹੜੇ ਕਿਸੇ ਗੁਰੂ ਪੀਰ ਦੇ ਨਹੀਂ ਹਨ। ਭਾਵ ਕੇ ਰਿੱਧੀਆਂ ਤੇ ਸਿੱਧੀਆਂ ਦੇ ਪਿੱਛੇ ਗੁਰੂ ਦੇ ਸਿੱਖ ਨੂੰ ਲੱਗਣਾ ਨਹੀਂ ਚਾਹੀਦਾ। ਮੈਂ ਸਿਰਫ ਅਰਜ ਕਰ ਰਿਹਾ ਸੀ ਕਿ ਜਦੋਂ ਐਸੀ ਕਠਿਨ ਤਪੱਸਿਆ ਹੋਈ ਤੇ ਫੇਰ ਇਹ ਜਿਹੜੇ ਇੰਦਰ ਵਰਗੇ ਦੇਵਤੇ ਨੇ ਤੇ ਜਿਹੜੇ ਕੁਬੇਰ ਵਰਗੇ ਦੇਵਤੇ ਨੇ, ਇਹਨਾਂ ਨੇ ਆਪਣੀਆਂ ਸ਼ਕਤੀਆਂ ਨੂੰ ਭੇਜਿਆ, ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਣ ਕੇ ਆਖਿਆ ਕਿ ਜੇਕਰ ਤੁਸੀਂ ਚਾਹੋ ਤੇ ਨਿਧੀਆਂ ਸਾਡੇ ਤੋਂ ਲੈ ਲੋ, ਜੇਕਰ ਚਾਹੋ ਤੇ ਸਿੱਧੀਆਂ ਲੈ ਲੋ, ਐਸੀ ਕਠਿਨ ਘਾਲਣਾ ਕਿਉਂ ਘਾਲ ਲਏ। ਹਮ ਸਗਰੀ ਰਾਵਰ ਅਨੁਸਾਰੀ ਚਹੁ ਸੁ ਕਰਨ ਲਾਗ ਆਵਾਰੀ। ਇਥੋਂ ਤੱਕ ਕੇ ਪ੍ਰਗਟ ਰੂਪ ਦੇ ਵਿਚ ਨਿਧੀਆਂ ਤੇ ਸਿੱਧੀਆਂ ਨੂੰ ਸਤਿਗੁਰਾਂ ਦੇ ਸਾਹਮਣੇ ਖਿਲਾਰ ਦਿੱਤਾ ਗਿਆ, ਜਿਨ੍ਹਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਬੇਨਤੀ ਕੀਤੀ ਹੈ। ਹਮ ਸਗਰੀ ਰਾਵਰ ਅਨੁਸਾਰੀ, ਅਸੀਂ ਸਾਰੀਆਂ ਤੁਹਾਡੇ ਚਰਨਾਂ ਦੀਆਂ ਸੇਵਕਾਂ ਹਾਂ, ਕਿਰਪਾ ਕਰਕੇ ਜੋ ਚਾਹੋ ਸੋ ਸਾਨੂੰ ਹੁਕਮ ਕਰੋ, ਅਸੀਂ ਉਹ ਕੰਮ ਕਰਾਂਗੀਆਂ, ਕੋਈ ਦੇਰ ਲੱਗੇਗੀ ਨਹੀਂ। ਕੌਣ ਕੌਣ ਗਿਣੀਐ ਸਭ ਆਈ, ਤਿੰਨ ਦਿਸ਼ ਨਹੀਂ ਗੁਰ ਦ੍ਰਿਸ਼ਟ ਚਲਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਿੰਨਾ ਕਿੰਨਾ ਸ਼ਕਤੀਆਂ ਦਾ ਮੈਂ ਗਿਣ ਕੇ ਬਿਆਨ ਕਰਾਂ ਕਿ ਕਿਹੜੀਆਂ ਕਿਹੜੀਆਂ ਸ਼ਕਤੀਆਂ ਆਈਆਂ ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭਰਮਾਉਣ ਦਾ ਯਤਨ ਕੀਤਾ। ਪਰ ਕਵੀ ਜੀ ਲਿਖਦੇ ਨੇ, ਤਿੰਨ ਦਿਸ਼ ਨਹੀਂ ਗੁਰੂ ਦ੍ਰਿਸ਼ਟ ਚਲਾਈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਚੀਜ਼ਾਂ ਦੇ ਵੱਲ ਬਿਲਕੁਲ ਵੀ ਆਪਣੇ ਧਿਆਨ ਨੂੰ ਨਾ ਲਾਇਆ। ਮਨ ਅਡੋਲ ਰਾਖਿਓ ਤਿਸ ਬੇਰਾ, ਚਲੇ ਪੌਣ ਜਿਮ ਯਾ ਚੱਲ ਸੁਮੇਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਪਣੇ ਮਨ ਨੂੰ ਉਸ ਵੇਲੇ ਇਸ ਤਰ੍ਹਾਂ ਟਿਕਾ ਕੇ ਅਡੋਲ ਰੱਖਿਆ ਹੈ ਜਿਵੇਂ ਕਿ ਭਾਵੇਂ ਕਿੰਨਾ ਤੇਜ ਤੂਫਾਨ ਆ ਜਾਵੇ, ਕਿੰਨੀ ਤੇਜ ਹਨੇਰੀ ਆ ਜਾਵੇ, ਜਿਸ ਤਰ੍ਹਾਂ ਸਮੇਰ ਪਰਬਤ ਹਿੱਲਦਾ ਨੇ, ਇਸ ਤਰ੍ਹਾਂ ਸਤਿਗੁਰਾਂ ਨੇ ਆਪਣੇ ਮਨ ਨੂੰ ਟਿਕਾ ਕੇ ਰੱਖਿਆ, ਅਡੋਲ ਰੱਖਿਆ। ਜੋ ਪਰਮੇਸ਼ਵਰੀ ਆਦ ਸ਼ਕਤ ਹੈ, ਤਿਸੀ ਧਿਆਨ ਮੈਂ ਚਿੱਤ ਯਾ ਸ਼ਕਤ ਹੈ। ਜੋ ਪਰਮੇਸ਼ਵਰੀ ਹੈ, ਜੋ ਭਾਵ ਕੇ ਮਹਾ ਮਾਇਆ ਹੈ, ਉਸ ਸ਼ਕਤੀ ਦੇ ਵਿਚ ਹੀ ਆਪਣੇ ਧਿਆਨ ਨੂੰ ਬਿਲਕੁਲ ਜੋੜ ਕੇ ਰੱਖਿਆ, ਅਸ਼ਕਤ ਹੈ ਭਾਵ ਕਿ ਉਸ ਲਿਵ ਦੇ ਵਿਚ ਹੀ ਮਨ ਮਗਨ ਹੈ, ਤਦਾਕਾਰ ਹੈ। ਜਿਸੈ ਆਰਾਧੈ ਸ਼ਿਵ ਬਿਦ ਵਿਸ਼ਨੂ, ਬਰਨ ਕੁਬੇਰ ਸੂਰ ਸਸ ਜਿਸ਼ਨੂ। ਜਿਹਦੀ ਆਰਾਧਨਾ ਕਰਦਾ ਹੈ ਸ਼ਿਵ ਜੀ, ਜਿਹਦੀ ਆਰਾਧਨਾ ਕਰਦਾ ਹੈ ਬ੍ਰਹਮਾ, ਜਿਹਦੀ ਆਰਾਧਨਾ ਕਰਦਾ ਹੈ ਵਿਸ਼ਨੂ। ਵਰਣ, ਵਰਣ ਤੋਂ ਭਾਵ ਹੈ ਕਿ ਵਰਣ ਦੇਵਤਾ, ਕੁਬੇਰ ਤੋਂ ਭਾਵ ਹੈ ਧਨ ਦਾ ਦੇਵਤਾ, ਸੂਰ ਤੋਂ ਭਾਵ ਹੈ ਸੂਰਜ, ਸਸੀ ਤੋਂ ਭਾਵ ਹੈ ਚੰਦਰਮਾ ਤੇ ਜਿਸ਼ਨੂ ਤੋਂ ਭਾਵ ਹੈ ਇੰਦਰ। ਭਾਵ ਕੇ ਵੱਡੇ ਵੱਡੇ ਇਹ ਸਾਰੇ ਜਿਹੜੇ ਦੇਵਤੇ ਨੇ, ਜਿਹਦੀ ਆਰਾਧਨਾ ਕਰਦੇ ਨੇ, ਉਸ ਆਦ ਸ਼ਕਤੀ ਦੇ ਧਿਆਨ ਨੂੰ ਧਾਰਨ ਕਰਕੇ ਰੱਖਿਆ ਸਤਿਗੁਰਾਂ ਨੇ। ਸਭ ਸੁਰ ਰੱਛਕ ਪੱਛਕ ਦੁਸ਼ਟਨ, ਜਨ ਕੇ ਸੁਖ ਦਾ ਕਰੈ ਰਿਸ਼ਟਨ। ਜਿਹੜੀ ਸਾਰੇ ਦੇਵਤਿਆਂ ਦੀ ਰੱਖਿਅਕ ਹੈ, ਜਿਹੜੀ ਸਾਰਿਆਂ ਦੁਸ਼ਟਾਂ ਦਾ ਨਾਸ਼ ਕਰਨ ਵਾਲੀ ਹੈ, ਉਹਨਾਂ ਨੂੰ ਖਾ ਜਾਣ ਵਾਲੀ ਹੈ, ਜਿਹੜੀ ਆਪਣੇ ਜਨਾਂ ਨੂੰ ਸੁਖ ਪਹੁੰਚਾਉਣ ਵਾਲੀ ਹੈ, ਤੇ ਅਰਿਸ਼ਟਾਂ ਦਾ ਭਾਵ ਕੇ ਜਿਹੜੇ ਉਪਦਰਵ ਨੇ, ਜਿਹੜੇ ਕਸ਼ਟ ਨੇ, ਜਿਹੜੀਆਂ ਬਿਰਤਾਵਾਂ ਨੇ, ਜਿਨ੍ਹਾਂ ਦਾ ਨਾਸ਼ ਕਰਨ ਵਾਲੀ ਹੈ, ਉਸ ਦੇ ਧਿਆਨ ਨੂੰ ਹੀ ਸਤਿਗੁਰਾਂ ਨੇ ਧਾਰਨ ਕਰਕੇ ਰੱਖਿਆ। ਸ਼ੇਖ ਸ਼ਾਏ ਮੈਂ ਜੋ ਲੈ ਪਈ, ਬਿਦ ਕੀ ਰਚਿਆ ਹਿਤ ਨਿਕ ਸਈ। ਭਾਵ ਕੇ ਸ਼ੇਸ਼ ਨਾਗ ਤੇ ਸੌਣ ਵਾਲੇ ਵਿਚ ਜੋ ਲੀਨ ਹੋਈ ਹੈ, ਬਿਦ ਕੀ ਰੱਛਿਆ ਹਿਤ ਨਿਕ ਸਈ, ਭਾਵ ਕੇ ਬ੍ਰਹਮਾ ਦੀ ਰੱਖਿਆ ਦੇ ਵਾਸਤੇ ਜਿਹੜੀ ਨਿਕਲੀ ਸੀ। ਮਦ ਕੈਟਬ ਕੀ ਮਰਦਨ ਕਰਤਾ, ਪੁਨ ਮਹਿਖਾ ਸੁਰ ਕੀ ਰਣ ਦਰਤਾ। ਭਾਵ ਕੇ ਮਦ ਤੇ ਕੈਟਬ ਦੋ ਸਕੇ ਭਰਾ ਰਾਖਸਨ, ਜਿਨ੍ਹਾਂ ਨੇ ਬ੍ਰਹਮਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਫੇਰ ਪ੍ਰਗਟ ਹੋ ਕੇ ਉਹਨਾਂ ਦਾ ਦੋਵਾਂ ਦਾ ਨਾਸ ਕੀਤਾ। ਪੁਨ ਮਹਿਖਾ ਸੁਰ ਕੀ ਰਣ ਦਰਤਾ, ਇਸ ਤੋਂ ਇਲਾਵਾ ਫੇਰ ਇੱਕ ਸਮੇਂ ਪ੍ਰਗਟ ਹੋ ਕੇ ਮਹਿਖਾ ਸੁਰ ਨਾਂ ਦੇ ਦੈਂਤ ਨੂੰ ਮਾਰਿਆ, ਜਿਹਦਾ ਪ੍ਰਸੰਗ ਚੰਡੀ ਦੀ ਵਾਰ ਦੇ ਵਿਚ ਸਤਿਗੁਰਾਂ ਨੇ ਬਿਆਨ ਕੀਤਾ। ਤੂਮਰ ਨੈਣ ਕੀ ਪ੍ਰਾਣਨ ਹਰਤਾ, ਚੰਡ ਮੁੰਡ ਕੀ ਓਜ ਨਿਵਰਤਾ। ਭਾਵ ਕੇ ਐਸੀ ਸ਼ਕਤੀ ਹੈ, ਜਿਹੜੀ ਕਿ ਤੁਮਰ ਨੈਣ ਦੇ ਪ੍ਰਾਣਾ ਨੂੰ ਨਾਸ ਕਰਨ ਵਾਲੀ ਹੈ, ਜਿਨ੍ਹੇ ਚੰਡ ਤੇ ਮੁੰਡ ਨਾਂ ਦੇ ਦੋ ਵੱਡੇ ਰਾਕਸ਼ਾਂ ਦਾ ਨਾਸ ਕੀਤਾ। ਸੋਮਬ ਨੇ ਸੋਮਬ ਸੰਘਾਰ ਨਿਕਾਲੀ, ਨਾਸੇ ਅਣਗਣ ਦੁਸ਼ਟ ਕੁਚਾਲੀ। ਇਸ ਤੋਂ ਇਲਾਵਾ ਇਸ ਸ਼ਕਤੀ ਨੇ ਸੋਮਬ ਤੇ ਨਸੋਮਬ ਦਾ ਵੀ ਨਾਸ਼ ਕੀਤਾ। ਇਸ ਤੋਂ ਇਲਾਵਾ ਅਣਗਿਣਤਾਂ ਦੀ ਗਿਣਤੀ ਦੇ ਵਿੱਚ ਜਿਹੜੀ ਖੋਟੀ ਚਾਲ ਦੁਸ਼ਟ ਚੱਲਦੇ ਸਨ, ਉਹਨਾਂ ਸਾਰਿਆਂ ਦਾ ਸੰਘਾਰ ਕੀਤਾ। ਜਗ ਕਰਤਾ ਪ੍ਰਤਪਾਲ ਵਿਸਾਲੀ, ਸਭ ਸੰਘਾਰਨ ਪ੍ਰਲੈ ਕਰਾਲੀ। ਭਾਵ ਕੇ ਜਗ ਦੀ ਕਰਤਾ ਹੈ, ਪ੍ਰਤਪਾਲਨਾ ਕਰਨ ਵਾਲੀ ਹੈ, ਸਭ ਸੰਘਾਰਨ ਪ੍ਰਲੈ ਕਰਾਲੀ। ਔਰ ਇਸ ਤੋਂ ਇਲਾਵਾ ਪ੍ਰਲੈ ਕਾਲ ਭਾਵ ਕੇ ਭਿਆਨਕ ਪ੍ਰਲੈ ਕਰਨ ਵਾਲੀ ਕਰਾਲੀ ਹੈ, ਜਿਹਦੇ ਨਾਲ ਪ੍ਰਲੈ ਕਾਲ ਦੇ ਨਾਲ ਸਾਰਿਆਂ ਦਾ ਭਾਵ ਕੇ ਨਾਸ ਹੋ ਜਾਂਦਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ ਬਹੁਤ ਵਾਰੀ ਇਹਨਾਂ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਹੈ। ਉਗਰ ਦੰਤੀ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਭਗਵਤੀ ਛੰਦ ਦੂਜਾ, ਨਮੋ ਕਾਲ ਕਾ ਕਾਲ ਰੂਪੰ ਕਿਰਪਾਨੀ, ਨਮੋ ਸੋਮਬ ਨਸੋਮਬ ਨਾਸਨ ਭਵਾਨੀ, ਨਮੋ ਚੰਡ ਯਰ ਮੁੰਡ ਸੰਘਾਰਕਾਰੀ, ਨਮੋ ਰਕਤ ਬੀਜਾਨ ਕੇ ਪ੍ਰਾਣ ਹਾਰੀ। ਭਾਵ ਕੇ ਇਹਨਾਂ ਸਾਰਿਆਂ ਦਾ, ਹੇ ਦੇਵੀ ਆਦਿ ਸ਼ਕਤੀ ਤੂੰ ਨਾਸ ਕਰਨ ਵਾਲੀ। ਜਿਸ ਕੋ ਯਾਦ ਅਨੰਤ ਕਦਾਈ, ਕਿਸ ਤੇ ਪਾਰ ਨ ਪਾਇਓ ਜਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਜਿਹਦਾ ਕੋਈ ਨਾ ਆਦ ਹੈ ਤੇ ਨਾ ਹੀ ਜਿਹਦਾ ਕੋਈ ਅੰਤ ਹੈ, ਕਿਸ ਤੇ ਪਾਰ ਨਾ ਪਾਇਓ ਜਾਈ, ਜਿਹਦਾ ਕੋਈ ਵੀ ਪਾਰਾ ਵਾਰ ਪਾ ਨਹੀਂ ਸਕਦਾ। ਪਰਮ ਜੋਤ ਕੀ ਜੋਤ ਮਹਾਨੀ, ਸਿਮਰੇ ਜਹਾਂ ਕਹਾਂ ਬਰਦਾਨੀ। ਭਾਵ ਕੇ ਪਰਮ ਜੋਤ ਦੀ ਉਹ ਮਹਾਨ ਜੋਤ ਹੈ, ਜਿੱਥੇ ਵੀ ਕੋਈ ਸਿਮਰਦਾ ਹੈ, ਜਿੱਥੇ ਵੀ ਉਸ ਨੂੰ ਕੋਈ ਯਾਦ ਕਰਦਾ ਹੈ, ਉਥੇ ਜਾ ਕੇ ਉਹਨੂੰ ਵਰਦਾਨ ਦੇ ਕੇ ਉਹਦੀ ਸਹਾਇਕ ਬਣਦੀ। ਤਾਂ ਹੀ ਆਰਾਧਨ ਤਤਪਰ ਹੋਏ, ਤਪੈ ਤਪਣ ਜਾਵਦ ਨਹੀਂ ਜੋਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਐਸੀ ਆਦਿ ਸ਼ਕਤੀ ਦੀ ਆਰਾਧਨਾ ਦੇ ਵਿੱਚ ਸਤਿਗੁਰੂ ਜੀ ਤਤਪਰ ਹੋਏ ਨੇ, ਤਪੈ ਤਪਣ ਜਾਵਦ ਨਹੀਂ ਜੋਏ। ਭਾਵ ਕੇ ਜਦੋਂ ਤੱਕ ਨਹੀਂ ਦੇਖਦੇ ਉਸ ਦਾ ਦਰਸ਼ਨ, ਉਹਨਾਂ ਚਿਰ ਤੱਕ ਤਪਾਂ ਨੂੰ ਤਪਣਗੇ। ਧਿਆਨ ਪਰਾਇਣ ਕਰਨ ਪਰ ਤਛ, ਦਰਸ ਬਿਲੋਚਣ ਗੋਚਰ ਸਵੱਛ। ਧਿਆਨ ਪਰਾਇਣ ਕਰਤ ਪ੍ਰਤੱਛ, ਭਾਵ ਕੇ ਪ੍ਰਤੱਖ ਕਰਨ ਦੇ ਧਿਆਨ ਦੇ ਵਿੱਚ ਪਰਾਇਣ ਹੋਏ ਨੇ, ਉਸ ਆਸਰੇ ਤੇ ਟਿਕੇ ਨੇ। ਦਰਸ ਬਿਲੋਚਣ ਗੋਚਰ ਸਵੱਛ, ਭਾਵ ਕੇ ਪਵਿੱਤਰ ਦਰਸ ਨੂੰ ਨੇਤਰਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਨਾ ਚਾਹੁੰਦੇ ਨੇ। ਕਵੀ ਸੰਤੋਖ ਸਿੰਘ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਮੰਤਰ ਪੜਤ ਕਰਤੇ ਹਮਨ, ਕਰਤ ਧਿਆਨ ਦਿਨ ਰੈਨ, ਕਰਨ ਪ੍ਰਸ਼ੰਸਾ ਗੁਣ ਕਥਨ, ਕਹਿ ਸੁਣੈ ਨਹੀਂ ਬੈਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਮੰਤਰਾਂ ਨੂੰ ਪੜ੍ਹਦੇ ਨੇ, ਹਵਨ ਨੂੰ ਕਰਦੇ ਨੇ, ਰਾਤ ਦਿਨ ਧਿਆਨ ਨੂੰ ਧਾਰਨ ਕਰਕੇ ਰੱਖਦੇ ਨੇ, ਨਾਲੇ ਪ੍ਰਸ਼ੰਸਾ ਕਰਦੇ ਨੇ, ਨਾਲੇ ਗੁਣਾਂ ਦਾ ਗਾਣ ਕਰਦੇ ਨੇ, ਪਰ ਆਮ ਕਿਸੇ ਦੇ ਨਾਲ ਬੋਲ ਚਾਲ ਸਤਿਗੁਰੂ ਜੀ ਨਹੀਂ ਕਰਦੇ। ਕਰਤ ਸੁਬਿਦ ਪ੍ਰਯੋਗ ਗੁਰ ਪੂਰੇ, ਸਰਬ ਪ੍ਰਕਾਰ ਤਪੇ ਤਪ ਰੂਰੇ। ਕਵੀ ਜੀ ਲਿਖਦੇ ਨੇ ਕਿਸ ਤਰੀਕੇ ਦੇ ਨਾਲ ਪ੍ਰਯੋਗ ਕੀਤਾ ਹੈ, ਵਿਧੀ ਦੇ ਸਹਿਤ ਸਤਿਗੁਰੂ ਜੀ ਪ੍ਰਯੋਗ ਕਰ ਰਹੇ ਨੇ, ਹਵਨ ਕਰ ਰਹੇ ਨੇ। ਸਰਬ ਪ੍ਰਕਾਰ ਤਪੇ ਤਪ ਰੂਰੇ, ਹਰ ਇੱਕ ਪ੍ਰਕਾਰ ਦੇ ਨਾਲ ਸੁੰਦਰ ਤਪਾਂ ਨੂੰ ਤਪਿਆ। ਬੀਤ ਗਏ ਨੌ ਮਾਸ ਕਰੰਤੇ, ਦਸਵੇਂ ਬਿਖੇ ਅਦ ਕਥਿਤ ਵੰਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸੇ ਤਰ੍ਹਾਂ ਕਰਦਿਆਂ ਕਰਦਿਆਂ ਨੌ ਮਹੀਨੇ ਬਤੀਤ ਹੋ ਗਏ ਨੇ, ਦਸਵੇਂ ਮਹੀਨੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੋਰ ਵੀ ਜ਼ਿਆਦਾ ਦੇਰ ਤੱਕ ਬੈਠਣ ਲੱਗੇ ਹਵਨ ਸਮੇਂ ਦੇ ਉੱਤੇ।
ਫਾਗਣ ਮਾਸ ਤਥਾ ਬਿਦ ਕਰ, ਹੋਮਤ ਚਰੂ ਮੰਤਰ ਕੋ ਰਰੈ।
ਫੱਗਣ ਦਾ ਮਹੀਨਾ ਸੀ, ਫੱਗਣ ਦੇ ਮਹੀਨੇ ਦੇ ਵਿੱਚ ਹੀ ਇਸੇ ਵਿਧੀ ਨੂੰ ਧਾਰਨ ਕਰਕੇ ਰੱਖਿਆ। ਹੋਮਤ ਚਰੂ ਮੰਤਰ ਘੋਰਾ ਨਾਲੇ ਤੇ ਚਰੂ ਭਾਵ ਕੇ ਸਮੱਗਰੀ ਹਮਣ ਕੁੰਡ ਦੇ ਵਿਚ ਆਉਂਦੇ ਨੇ ਤੇ ਨਾਲੇ ਮੰਤਰਾਂ ਦਾ ਜਾਪ ਕਰਦੇ ਨੇ। ਨਿਸ ਦਿਨ ਬਾਸ ਸੈਲ ਪਰ ਕਹਿ ਕਹਿ ਖਾਣ ਪਾਣ ਕੋ ਸੰਜਮ ਪੈ ਕੈ ਭਾਵ ਕੇ ਰਾਤ ਦਿਨ ਹੁਣ ਸਤਿਗੁਰੂ ਜੀ ਪਹਾੜ ਦੇ ਉੱਤੇ ਹੀ ਵਾਸਾ ਰੱਖਦੇ ਨੇ, ਬੜੇ ਸੰਜਮ ਦੇ ਨਾਲ ਕੁਝ ਖਾਂਦੇ ਨੇ ਜਾਂ ਕੁਝ ਪੀਂਦੇ ਨੇ। ਜਾਗਤ ਰਹਿ ਨੀਂਦ ਤਜ ਦੀਨੀ ਏਕ ਅਰਾਧਨ ਪਰ ਮਤ ਪੀਨੀ, ਭਾਵ ਕੇ ਜਾਗਦੇ ਹੀ ਰਹਿੰਦੇ ਨੇ, ਨੀਂਦ ਨੂੰ ਬਿਲਕੁਲ ਹੀ ਤਿਆਗ ਦਿੱਤਾ ਹੈ, ਇੱਕ ਅਰਾਧਨਾ ਦੇ ਵਿੱਚ ਹੀ ਸਤਿਗੁਰਾਂ ਦੀ ਮਤ ਭਿੱਜੀ ਰਹਿੰਦੀ। ਉਸਤਤ ਕਰਤ ਅਨੇਕ ਪ੍ਰਕਾਰਾ ਬ੍ਰਹਮ ਕਵਚ ਕੋ ਜਾਪ ਉਚਾਰਾ, ਅਨੇਕਾਂ ਪ੍ਰਕਾਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸਤਤੀ ਕਰਦੇ ਨੇ। ਬ੍ਰਹਮ ਕਵਚ ਕੋ ਜਾਪ ਉਚਾਰਾ ਦੁਰਗਾ ਦੇ ਨਾਵਾਂ ਦਾ ਇੱਕ ਮੰਤਰ ਹੈ ਜਿਸ ਨੂੰ ਆਖਿਆ ਜਾਂਦਾ ਹੈ ਬ੍ਰਹਮ ਕਵਚ। ਕਹਿੰਦੇ ਹਨ ਕਿ ਇਹ ਬ੍ਰਹਮਾ ਨੇ ਮਾਰਕੰਡੇ ਨੂੰ ਦੱਸਿਆ ਸੀ, ਇਹ ਅੰਗਾਂ ਦੀ ਰੱਖਿਆ ਕਰਨ ਵਾਸਤੇ ਹੈ। ਤੰਤਰ ਸ਼ਾਸਤਰਾਂ ਦੇ ਵਿੱਚ ਸਰੀਰ ਦੇ ਅੱਡ ਅੱਡ ਅੰਗਾਂ ਦੀ ਰੱਖਿਆ ਵਾਸਤੇ ਅੱਡ ਅੱਡ ਮੰਤਰ ਪੜੇ ਜਾਂਦੇ ਹਨ ਜਿਨ੍ਹਾਂ ਨੂੰ ਕਵਚ ਆਖਦੇ ਹਨ। ਹੁਣ ਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ ਨੇ ਕਿ ਬ੍ਰਹਮ ਕਵਚ ਦੇ ਜਾਪ ਨੂੰ ਵੀ ਉਚਾਰਨ ਕੀਤਾ। ਚੰਡੀ ਪਾਠ ਜਪੈ ਬਹੁ ਬਾਰੀ ਨਾਮ ਹਜ਼ਾਰੋਂ ਕਰੇ ਉਚਾਰੀ, ਚੰਡੀ ਪਾਠ ਨੂੰ ਕਰਦੇ ਨੇ, ਬਹੁਤ ਜ਼ਿਆਦਾ ਜਾਪ ਜਪਦੇ ਨੇ, ਨਾਮ ਹਜ਼ਾਰਾਂ ਹੀ ਉਚਾਰਨ ਕਰਦੇ ਨੇ। ਛੰਦ ਅਚਕੜੇ ਗ੍ਰੰਥ ਮਜਾਰਾ ਆਦ ਮੋਹਣੀ ਛੰਦ ਉਚਾਰਾ, ਇਸ ਤੋਂ ਇਲਾਵਾ ਅਚਕੜੇ ਨਾਂ ਦਾ ਇੱਕ ਛੰਦ ਹੈ। ਪਾਰਸ ਨਾਥ ਗ੍ਰੰਥ ਦੇ ਵੱਲ ਕਵੀ ਜੀ ਨੇ ਇਸ਼ਾਰਾ ਕੀਤਾ ਹੈ ਜਿੱਥੇ ਅਚਕੜੇ ਛੰਦ ਦੇ ਵਿੱਚ ਦੇਵੀ ਦੇ ਨਾਮ ਬਹੁਤ ਸਾਰੇ ਆਏ ਹਨ। ਅਚਕੜਾ ਇੱਕ ਛੰਦ ਦਾ ਨਾਮ ਹੈ ਜਿਸ ਦੇ ਵਿੱਚ ਚਾਰ ਰਗਣ ਇੱਕ ਤੁਕ ਦੇ ਵਿੱਚ ਹੁੰਦੇ ਹਨ। ਪ੍ਰਮਾਣ ਦੇ ਤੌਰ ਦੇ ਉੱਤੇ ਭੈਰਵੀ ਭੈਰੀ ਭੂਚਰਾ ਭਾਵਨੀ, ਇਸ ਤੋਂ ਇਲਾਵਾ ਤ੍ਰਿਕੁਟਾ ਚਰਪਟਾ ਚਾਵੜਾ ਮਾਨਵੀ, ਜੋਬਨਾ ਜੈਕਰੀ ਜੰਬਰੀ ਜਾਲਪਾ ਤੋਤਲਾ ਤੁੰਦਲਾ ਦੰਤਲੀ ਕਾਲਕਾ। ਪਾਰਸਨਾਥ ਦੇ ਪ੍ਰਸੰਗ ਦੇ ਵਿੱਚ ਇਸ ਤਰ੍ਹਾਂ ਦਾ ਬਹੁਤ ਸਾਰਾ ਜ਼ਿਕਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤਾ। ਤਿੰਨ ਮੈਂ ਭਨੈ ਨਾਮ ਜੇ ਬ੍ਰਿੰਦਾ ਗੁਰ ਕਵਤਾ ਮੈਂ ਭਨੈ ਬਿਨੰਦਾ, ਭਾਵ ਕਿ ਉਸ ਗ੍ਰੰਥ ਦੇ ਵਿੱਚ ਜਿਹੜੇ ਨਾਮ ਬਹੁਤੇ ਸਾਰੇ ਵਰਣਨ ਕੀਤੇ ਗਏ ਨੇ, ਗੁਰੂ ਕਵਤਾ ਮੈਂ ਭਨੈ ਬਿਨੰਦਾ, ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਵਿਤਾ ਰੂਪ ਦੇ ਵਿੱਚ ਇਹ ਬਹੁਤ ਸਾਰਾ ਕੁਝ ਬਿਆਨ ਕੀਤਾ। ਸੋ ਸਭ ਨਾਮ ਰਟੈ ਬਹੁ ਬਾਰੀ ਨਵੋ ਕਰਨ ਤਿੰਨ ਸੰਗ ਉਚਾਰੀ, ਇਸ ਤਰ੍ਹਾਂ ਬਹੁਤੇ ਸਾਰੇ ਨਾਮ ਲੈ ਕੇ ਉਹਨਾਂ ਦਾ ਰਟਨ ਕਰਦੇ ਨੇ, ਬਾਰ ਬਾਰ ਨਮਸਕਾਰ ਕਰਦੇ ਨੇ, ਉਚਾਰਨ ਕਰਦੇ ਨੇ ਨਮਸਕਾਰ ਨਮੋ। ਜਾਨੀ ਪਰੀ ਬਿਦਤ ਅਵ ਹੋਏ ਹੈ ਸਫਲ ਕਰੇਗੀ ਕ੍ਰਿਤ ਸਭ ਕੋਏ ਹੈ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ। ਹੁਣ ਇਸ ਤਰ੍ਹਾਂ ਪ੍ਰਤੀਤ ਹੋਣ ਲੱਗ ਪਿਆ ਹੈ ਕਿ ਆਦਿ ਸ਼ਕਤੀ ਦੇਵੀ ਦੇ ਰੂਪ ਦੇ ਵਿੱਚ ਪ੍ਰਗਟ ਹੋਵੇਗੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਰੀ ਕੀਤੀ ਹੋਈ ਘਾਲ ਨੂੰ ਕ੍ਰਿਤ ਨੂੰ ਸਫਲ ਜ਼ਰੂਰ ਕਰੇਗੀ। ਇਮ ਹੀ ਫਾਗਣ ਮਾਸ ਬਿਤਾਇਓ ਚੜਿਓ ਚੇਤ ਸੁੰਦਰ ਦਰ ਸਾਇਓ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਫੱਗਣ ਦਾ ਮਹੀਨਾ ਇਸੇ ਤਰੀਕੇ ਦੇ ਨਾਲ ਹੀ ਬਤੀਤ ਹੋ ਗਿਆ, ਅੱਗੋਂ ਸੁੰਦਰ ਚੇਤਰ ਦਾ ਮਹੀਨਾ ਚੜਿਆ। ਕੁਸਮਤ ਕਾਨਣ ਪੇ ਸਭ ਥਾਈ ਪੌੜ ਗੁੰਜਾਰਤ ਹੈ ਸਮੁਦਾਈ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਨਣ ਦੇ ਵਿੱਚ ਬਾਗ ਬਗੀਚਿਆਂ ਦੇ ਵਿੱਚ ਬਹੁਤੇ ਸਾਰੇ ਫੁੱਲ ਖਿੜੇ ਹੋਏ ਨੇ, ਭੌਰ ਗੁੰਜਾਰਤ ਹੈ ਸਮੁਦਾਈ, ਜਿਨ੍ਹਾਂ ਖਿੜੇ ਹੋਏ ਫੁੱਲਾਂ ਦੇ ਉੱਤੇ ਜਿਹੜੇ ਭੌਰੇ ਨੇ ਉਹ ਆਣ ਕੇ ਮੰਡਰਾਉਂਦੇ ਨੇ। ਫੂਲ ਪ੍ਰਫੁੱਲਿਤ ਬਰਨ ਬਰਨ ਕੇ ਭਾਸਤ ਚਾਰ ਆਕਾਰ ਤਰਨ ਕੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫੁੱਲ ਪ੍ਰਫੁੱਲਤ ਨੇ, ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ ਫੁੱਲ ਖਿੜੇ ਹੋਏ ਨੇ ਜਿਹੜੇ ਕਿ ਬੜੇ ਸੋਹਣੇ ਲੱਗਦੇ ਨੇ, ਆਕਾਰ ਤਰਨ ਕੇ ਸੂਰਜ ਦੀ ਸ਼ਕਲ ਦੇ, ਜਾਂ ਫਿਰ ਆਖਿਆ ਜਾਂਦਾ ਕਿ ਬ੍ਰਿਛਾਂ ਦੇ ਨਜ਼ਾਰੇ ਵੀ ਬੜੇ ਸੁੰਦਰ ਦਿਸਦੇ।
ਉੱਚੇ ਗਿਰ ਕੇ ਸ਼ਿਖਰ ਸਥਿਰ ਹੈ, ਅਵਿਲੋਕਤ ਤਰ ਵਰ ਤਰ ਤਰ ਹੈ।
ਉੱਚੇ ਪਹਾੜ ਦੀ ਚੋਟੀ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਥਿਰ ਨੇ,
ਅਵਿਲੋਕਤ ਤਰ ਵਰ ਤਰ ਤਰ ਹੈ।
ਭਾਵ ਕੇ ਦੇਖਦੇ ਹਨ ਬ੍ਰਿਛਾਂ ਨੂੰ, ਜੋ ਹੇਠਾਂ ਵੱਲ ਨੂੰ ਬਹੁਤ ਸੋਹਣੇ ਨਜ਼ਰੀ ਪੈਂਦੇ।
ਮਾਸੀ ਕਾਦਿਸ਼ਮੋ ਤਬ ਆਯੋ, ਚਾਹਤ ਸ੍ਰੀ ਚੰਡੀ ਬਿਦ ਸਾਯੋ।
ਭਾਵ ਕੇ ਏਕਾਦਸ਼ੀ ਦਾ ਮਹੀਨਾ ਆ ਗਿਆ ਹੈ, ਚਾਹਤ ਸ੍ਰੀ ਚੰਡੀ ਬਿਦ ਤਾਯੋ। ਭਾਵ ਕੇ ਇਸੇ ਹੀ ਮਹੀਨੇ ਦੇ ਵਿੱਚ ਚੰਡੀ ਦਾ ਪ੍ਰਗਟ ਹੋਣਾ ਸਤਿਗੁਰੂ ਜੀ ਚਾਹੁੰਦੇ ਨੇ।
ਹਮਣ ਕਰਨ ਲਾਗੇ ਪੁਣ ਕਨੋ, ਮੇਵਾ ਅਧਿਕ ਕ੍ਰਿਤ ਕੇ ਸਨੋ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੋਰ ਵੀ ਜਿਆਦਾ ਹਮਣ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਆਦਾ ਦੇਰ ਤੱਕ ਬੈਠ ਕੇ ਮੇਵਾ ਅਧਿਕ ਕ੍ਰਿਤ ਕੇ ਸਨੋ, ਬਹੁਤਾ ਸਾਰਾ ਘਿਓ ਤੇ ਮੇਵੇ ਮਿਲਾ ਕੇ ਹੀ ਅਗਨ ਕੁੰਡ ਦੇ ਵਿੱਚ ਪਾਏ ਜਾਂਦੇ ਨੇ।
ਸ਼ਗਨ ਹੋਣ ਲਾਗੇ ਸ਼ੁਭ ਸਾਰੇ, ਲਾਟ ਦਾਹਣੀ ਦਿਸ਼ਾ ਆਇਓ ਸਾਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਾਰੇ ਦੇ ਸਾਰੇ ਵਧੀਆ ਤੇ ਜਿਹੜੇ ਚੰਗੇ ਸ਼ਗਨ ਨੇ ਉਹ ਹੋਣ ਲੱਗ ਪਏ ਨੇ। ਐਸ ਵੇਲੇ ਜਿਹੜੀ ਅਗਨ ਕੁੰਡ ਦੀ ਲਾਟ ਹੈ ਉਹ ਦਾਹਿਨੇ ਪਾਸੇ ਭਾਵ ਕੇ ਸੱਜੇ ਪਾਸੇ ਬਹੁਤ ਜਿਆਦਾ ਉੱਚੀ ਉੱਠਦੀ।
ਆਹੂਤੀ ਜੋ ਕਰ ਕਮਲ ਮਝਾਰੇ, ਸਮਖ ਆਏ ਹਿਤ ਲੈਣ ਆਹਾਰੇ।
ਭਾਵ ਕੇ ਪਹਿਲਾਂ ਤੇ ਸਤਿਗੁਰੂ ਜੀ ਆਪਣੇ ਹਸਤ ਕਮਲ ਦੇ ਨਾਲ ਚੁੱਕ ਕੇ ਅਗਨ ਕੁੰਡ ਦੇ ਵਿੱਚ ਆਹੂਤੀਆਂ ਪਾਉਂਦੇ ਸਨ, ਪਰ ਹੁਣ ਐਸਾ ਹੋ ਗਿਆ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਹੂਤੀ ਨੂੰ ਆਪਣੇ ਹੱਥ ਕਮਲ ਦੇ ਵਿੱਚ ਅਜੇ ਫੜ ਕੇ ਰੱਖਦੇ ਨੇ, ਅਜੇ ਵਿੱਚ ਨਹੀਂ ਸੁੱਟਦੇ। ਸਮਖ ਆਏ ਹਿਤ ਲੈਣ ਹਾਰੇ, ਭਾਵ ਕੇ ਆਪਣੇ ਆਪ ਹੀ ਲਾਟ ਸਾਹਮਣੇ ਆ ਕੇ ਉਸ ਆਹੂਤੀ ਨੂੰ ਕਬੂਲ ਕਰ ਲੈਂਦੀ ਹੈ, ਲੈ ਲੈਂਦੀ ਹੈ, ਸੁੱਟਣ ਦੀ ਲੋੜ ਨਹੀਂ ਪੈਂਦੀ।
ਹਿਤੇ ਆਦਿਕ ਪਿਖ ਬਿਪਰ ਪ੍ਰਵੀਨੋ, ਹੋਏ ਹੈ ਬਿਦਤ ਹਿਰਦੈ ਮਚੀਨੋ।
ਜਦੋਂ ਲਾਟ ਨੇ ਆਪਣੇ ਆਪ ਹੀ ਆਹੂਤੀ ਨੂੰ ਲੈਣਾ ਸ਼ੁਰੂ ਕਰ ਦਿੱਤਾ, ਇਸ ਤਰ੍ਹਾਂ ਦੀ ਗੱਲ ਨੂੰ ਦੇਖ ਕੇ ਜਿਹੜਾ ਪ੍ਰਵੀਨ ਕੇਸ਼ਵ ਦਾਸ ਪੰਡਿਤ ਹੈ ਉਹ ਮਨ ਦੇ ਵਿੱਚ ਸੋਚਣ ਲੱਗਾ, ਹੋਏ ਹੈ ਬਿਦਤ, ਹੁਣ ਤੇ ਜ਼ਰੂਰ ਹੀ ਭਾਵ ਕੇ ਦੇਵੀ ਪ੍ਰਗਟ ਹੋਵੇਗੀ।
ਪ੍ਰਭ ਸੋ ਕਰੀ ਜਨਾਵਣ ਸੋਈ, ਕਾਜ ਸਿੱਧ ਪਾ ਬਿਲਵਨਾ ਕੋਈ।
ਪੰਡਿਤ ਕੇਸ਼ਵ ਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਕਿ ਕਾਰਜ ਤੇ ਲੱਗਦਾ ਕਿ ਪੂਰਾ ਸਿੱਧ ਹੋ ਹੀ ਜਾਏਗਾ, ਇਸ ਗੱਲ ਦੇ ਵਿੱਚ ਲੱਗਦਾ ਕਿ ਕੋਈ ਦੇਰੀ ਨਹੀਂ।
ਆਪ ਸੁਚੇਤ ਬਣੋ ਸਭ ਭਾਂਤੀ, ਬਿਦ ਤੈ ਮਾਸ ਦਿਵਸ ਕੈ ਰਾਤੀ।
ਕਹਿੰਦਾ ਹੈ ਪੰਡਿਤ ਸਤਿਗੁਰਾਂ ਨੂੰ ਕਿ ਤੁਸੀਂ ਸੁਚੇਤਾ ਨੂੰ ਧਾਰਨ ਕਰਕੇ ਹਰ ਇੱਕ ਪ੍ਰਕਾਰ ਦੇ ਨਾਲ ਰੱਖੋ, ਕਿਉਂਕਿ ਇਸੇ ਮਹੀਨੇ ਦੇ ਵਿੱਚ ਕਿਸੇ ਵੀ ਦਿਨ ਰਾਤ ਦੇ ਵੇਲੇ ਜਾਂ ਦਿਨ ਦੇ ਵੇਲੇ ਦੇਵੀ ਪ੍ਰਗਟ ਹੋਵੇ।
ਅਗਰ ਥਿਰੋ ਤੀਰਜ ਔਰ ਤਾਰਨੀ, ਹਾਥਨ ਜੋਰ ਪ੍ਰਸ਼ੰਸਾ ਕਰਨੀ।
ਹੁਣ ਅਣਜਾਣ ਸਮਝ ਕੇ ਸਤਿਗੁਰਾਂ ਨੂੰ ਜਿਹੜਾ ਪੰਡਿਤ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਿੱਖਿਆ ਦੇ ਰਿਹਾ, ਕਹਿੰਦਾ ਕਿ ਦੇਵੀ ਪ੍ਰਗਟ ਹੋਵੇਗੀ, ਮੈਂ ਤੁਹਾਨੂੰ ਤਾਕੀਦ ਕਰਨਾ ਚਾਹੁੰਦਾ। ਅਗਰ ਥਿਰੋ ਧੀਰਜ ਔਰ ਧਰਨੀ, ਭਾਵ ਕੇ ਧੀਰਜ ਨੂੰ ਧਾਰਨ ਕਰਕੇ ਤੁਸੀਂ ਦੇਵੀ ਦੇ ਅੱਗੇ ਖਲੋਤੇ ਰਹੋ। ਹਾਥਨ ਜੋਰ ਪ੍ਰਸ਼ੰਸਾ ਕਰਨੀ, ਹੱਥ ਜੋੜ ਕੇ ਫਿਰ ਦੇਵੀ ਦੀ ਪ੍ਰਸ਼ੰਸਾ ਕਰਿਓ ਜਦੋਂ ਦੇਵੀ ਸਾਹਮਣੇ ਖਲੋਵੇਗੀ।
ਬਰ ਜਾ ਚੋ ਜਬ ਮਾਤਾ ਕਹੇ, ਕਰੋ ਮਨੋਰਥ ਜੋ ਅਬ ਹੈ।
ਕਹਿੰਦਾ ਕਿ ਫੇਰ ਜਦੋਂ ਮਾਤਾ ਕਹੇਗੀ ਕਿ ਵਰਦਾਨ ਮੰਗੋ, ਫੇਰ ਵਰਦਾਨ ਮੰਗਣਾ ਹੈ ਜਿਹੜਾ ਮਨ ਦੇ ਵਿੱਚ ਤੁਸੀਂ ਮਨੋਰਥ ਧਾਰਨ ਹੁਣ ਤੋਂ ਹੀ ਕੀਤਾ ਹੋਇਆ।
ਅਰਪਣ ਕਰੋ ਪੇਟ ਜੋ ਤਬੈ, ਤਿਆਰੀ ਕਰ ਰੱਖੋ ਅਬ ਸਬੈ।
ਇਸ ਤੋਂ ਇਲਾਵਾ ਕੇਸ਼ਵ ਦਾਸ ਪੰਡਿਤ ਨੇ ਆਖਿਆ ਕਿ ਜਦੋਂ ਆਦਿ ਸ਼ਕਤੀ ਦੇਵੀ ਦੇ ਰੂਪ ਦੇ ਵਿੱਚ ਪ੍ਰਗਟ ਹੋਵੇਗੀ ਤੇ ਫਿਰ ਕਹਿੰਦਾ ਕਿ ਉਸ ਦੇ ਚਰਨਾਂ ਦੇ ਵਿੱਚ ਕੁਝ ਭੇਟਾ ਵੀ ਅਰਪਣ ਕਰਨੀ ਪਵੇਗੀ। ਇਸ ਕਰਕੇ ਜਿਹੜੀ ਚਰਨਾਂ ਦੇ ਵਿੱਚ ਭੇਟਾ ਅਰਪਣ ਕਰਨੀ ਹੈ ਉਹਦੀ ਤਿਆਰੀ ਪਹਿਲਾਂ ਹੀ ਕਰਕੇ ਸਾਰੀ ਰੱਖਣੀ ਚਾਹੀਦੀ।
सुन सतगुर आनंद उपायो पुण केशव को बाक सुनायो। ग्रंथाकार भाई संतोख सिंह जी लिखते ने कि पंडित दियां गल्लां नूं सुन के सतगुरु सच्चे पातशाह जी बड़े आनंदित होए ने, ते फिर सतगुरु सच्चे पातशाह जी पंडित नूं इस तरह कहिंदे ने, कहिंदे ने तुम ही हो एक ओट हमारी निज छतरी के दिज रखवारी। सतगुरु जी कहिंदे ने पंडित जी तुसी ते साडी ओट हो, साडे आसरे हो, भाव के जिन्ने भी विधियां दे नाल नेम कर्म ने ए ते तुसी ही सारे दे सारे दसे ने, तुसी ते साडी रखिया करन वाले हो। पिता समान सदा ही करते विपर सारसुत सब इम तरते, भाव के पिता दे समान सदा ही पंडित करिया करदे ने। और इस तो इलावा जेड़ा ग्रंथ है सारसुत ओदे विच इसे तरह ही आख्या गया है कि पंडित मर्यादावां नूं दसदे ने छत्रियां भेट देन ते आदिक करबो सब तुम ही ते कारज सरबो। हुण सतगुरु गोविंद सिंह सच्चे पातशाह जी पंडित केशव दास नूं माण ते सत्कार दे रहे ने, कहिंदे ने पंडित जी सानू की पता है कि देवी दे चरणां दे विच की अर्पण करना पवेगा, ये तुहानू ही सारा काम करना पवेगा, दसो कि देवी दे चरणां दे विच की असीं अर्पण करिए, ओदी तैयारी भी तुसीं आप ही करो। सुन दे जे भर बहु प्रेम यो पायो तन तन गुर बैन सुनायो। सतगुरां दियां ऐसियां निम्रता वालियां गल्लां नूं सुन के पंडित बड़ा प्रसन्न होया। सतगुरु सच्चे पातशाह जी दे अगे हाथ जोड़ के पंडित खलोता कहिंदा है सतगुरु जी तुसी धन हो, तुसी धन हो। तुर कण जरा यो खार नहेत चांड आराधी होत सुचेत। केशव दास सतगुरां नूं कहिंदा है के तुरकां दियां जड़ां नूं पुट्टण दे वास्ते सच्चे पातशाह तुसी देवी दी आराधना कीती है बड़ी सुचेती दे नाल। इम ही करत मसिया आई तब ते पूजा गुरु वधाई। ग्रंथाकार भाई संतोख सिंह जी लिखदे ने करदियां कराउंदियां मसिया आ गई है, मसिया वाले दिन तो सतगुरु सच्चे पातशाह जी ने पूजा दे समय नूं होर भी ज्यादा वधा दिता। पांच पहर लो हमन करंते तीन पहर विश्राम तरंते। जदों हवन नूं आरंभ कीता सी ओदों भी पांच पहरां दा नेम सारियां तों पहलां धारण कीता सी, हुण भी कवि संतोख सिंह जी लिखदे ने पांच पहर दे नेम नूं धारण कीता है, तीन पहर सतगुरु जी विश्राम करदे ने आराम करदे ने। पाछल पख नौराते आए तारे बरत कुछ पिए ना खाए। कवि संतोख सिंह जी लिखदे ने कि जदों पिछला पख लग्या ते फिर नरौते आ गए ने, धारियो वर्त कुछ पिए ना खाए। सतगुरां ने वर्त नूं धारण कीता, ना कुछ खादा ते ना ही कुछ पीता। नौराते तों भाव है नौ रातां, नवरात भी इस नूं आख्या जांदा है। भाई कान सिंह जी नाभा दे अनुसार असू सुधी एक तों लै के नौ तीक नौ रातां अते चेत सुधी एक तों लै के नौ तीक नौ रातां इस समय नूं आख्या जांदा है नौराते। भाई कान सिंह जी नाभा लिखदे ने कि दुर्गा दे उपाशक इन्हां दिनां विच देवी दे नौ स्वरूपां नूं पूजदे हन। जद पूजन दी समाप्ति हुंदी है देवियां दे नावां दियां नौ कुआरियां लड़कियां नूं अन्न पानी वस्त्र आदिक अर्पण कीते जांदे ने। नौ देवियां इस प्रकार हन कुमारका त्रिमूर्ति कल्याणी रोहिणी काली चंडका सांभवी दुर्गा आते सुभद्रा। आम करके एक कहावत भी इन्हां श्राद्धां दे वास्ते ते नौरात्यां दे वास्ते वरती जांदी। नामधारी पंथ दे महान विद्वान ज्ञान मारतंड जिन्हां नूं सतगुरां दे वल्लों उपाधि मिली भाव के पंडित गोपाल सिंह जी, ओह सतगुरु सच्चे पातशाह जी दी हजूरी दे विच असू दे मेले दे उत्ते कुछ इतिहास दे विचों साखियां सुनाया करदे सन। एक समय उन्हां ने श्राद्धां दे बारे ते नौरात्यां दे बारे गल कीती, भावें के पंडित जी आप ही ब्राह्मण सन पंडित सन ਤੇ ਪੰਡਿਤ ਜੀ ਨੇ ਇਸ ਜਗ੍ਹਾ ਦੇ ਉੱਤੇ ਸਟੇਜ ਦੇ ਉੱਤੇ ਆਖਿਆ ਕਿ ਆਮ ਕਰਕੇ ਕਹਾਵਤ ਵਰਤੀ ਜਾਂਦੀ ਹੈ, ਦਏ ਸਰਾਧ ਤੇ ਆਏ ਨਰਾਤੇ, ਬਾਹਮਣ ਫਿਰਦੇ ਚੁੱਪ ਚਪਾਤੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਰਾਧਾਂ ਵਾਲੇ ਦਿਨ ਬਹੁਤ ਸਾਰੇ ਸਰਾਧ ਲੋਕਾਂ ਦੇ ਵੱਲੋਂ ਕਰਵਾਏ ਜਾਂਦੇ ਨੇ ਤੇ ਪੰਡਤਾਂ ਨੂੰ ਛਕਣ ਦੇ ਵਾਸਤੇ ਖੁੱਲੇ ਗੱਫੇ ਮਿਲਦੇ ਨੇ ਤੇ ਸ਼ਰਾਧਾਂ ਤੋਂ ਬਾਅਦ ਫਿਰ ਜਦੋਂ ਨਰਾਤੇ ਆ ਜਾਂਦੇ ਨੇ ਤੇ ਨਰਾਤਿਆਂ ਦੇ ਵੇਲੇ ਤੇ ਵਰਤ ਰੱਖੇ ਜਾਂਦੇ ਨੇ। ਇਸ ਕਰਕੇ ਹੀ ਇਹ ਗੱਲ ਆਖੀ ਜਾਂਦੀ ਹੈ, ਗਏ ਸਰਾਧ ਤੇ ਆਏ ਨਰਾਤੇ, ਬਾਹਮਣ ਫਿਰਦੇ ਚੁੱਪ ਚਪਾਤੇ। ਸਰਾਧਾਂ ਦੇ ਮੌਸਮ ਤੋਂ ਬਾਅਦ ਫਿਰ ਬਾਹਮਣਾਂ ਨੂੰ ਚੁੱਪ ਚਾਪ ਹੀ ਫਿਰਨਾ ਪੈਂਦਾ ਕਿਉਂਕਿ ਵਰਤਾਂ ਦਾ ਸਮਾਂ ਹੁੰਦਾ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਹੈ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਨੌ ਰਾਤੇ ਆਏ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਰਤ ਨੂੰ ਧਾਰਨ ਕੀਤਾ, ਕੁਛ ਪੀਏ ਨਾ ਖਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾ ਕੁਝ ਖਾਦਾ ਤੇ ਨਾ ਕੁਝ ਪੀਤਾ। ਇੱਕ ਆਸਣ ਪਰ ਦਿਵਸ ਬਿਤਾਵੇ, ਮੰਤ ਸਮੇਤ ਯਹੂਤੀ ਪਾਵੇ। ਇੱਕੋ ਆਸਣ ਦੇ ਵਿੱਚ ਬੈਠ ਕੇ ਸਤਿਗੁਰੂ ਜੀ ਸਾਰੇ ਦਿਨ ਨੂੰ ਬਤੀਤ ਕਰ ਦਿੰਦੇ ਨੇ, ਮੰਤਰਾਂ ਦੇ ਸਮੇਤ ਅਹੂਤੀਆਂ ਅਰਪਣ ਕਰਦੇ ਨੇ। ਜੈ ਦੇਵੀ ਜੈ ਚੰਡ ਕਰਾਲੀ, ਜੈ ਜੈ ਅੰਬੇ ਬਾਹ ਵਿਸਾਲੀ। ਕਹਿੰਦੇ ਨੇ ਹੇ ਦੇਵੀ ਤੇਰੀ ਜੈ ਹੋਵੇ, ਹੇ ਦੇਵੀ ਤੇਰੀ ਜੈ ਹੋਵੇ, ਹੇ ਚੰਡ ਕਰਾਲੀ, ਹੇ ਅੰਬੇ, ਹੇ ਲੰਮੀਆਂ ਬਾਹਾਂ ਵਾਲੀ ਤੇਰੀ ਜੈ ਹੋਵੇ। ਧਰਨੀ ਮੈਂ ਜਸ ਉੱਤਮ ਕਰਨੀ, ਕਰਨੀ ਸਮ ਰਿਪ ਤਰ ਕੋ ਹਰਨੀ। ਭਾਵ ਕੇ ਧਰਤੀ ਦੇ ਉੱਤੇ ਜਸ ਨੂੰ ਬਹੁਤ ਜ਼ਿਆਦਾ ਤੂੰ ਉੱਤਮ ਕਰਨ ਵਾਲੀ ਹੈ। ਕਰਨੀ ਸਮ ਰਿਪ ਤਰ ਕੋ ਹਰਨੀ, ਭਾਵ ਕੇ ਵੈਰੀ ਰੂਪ ਬ੍ਰਿਛ ਨੂੰ ਹਤਨੀ ਵੱਤ ਹੋ ਕੇ ਤੂੰ ਨਾਸ ਕਰਨ ਵਾਲੀ ਹੈ। ਹਰਨੀ ਸਮ ਦ੍ਰਿਗ ਕੰਚਨ ਬਰਨੀ, ਬਰਨੀ ਬੇਦਨ ਆਯਦ ਤਰਨੀ। ਹਰਨੀ ਸਮ ਦ੍ਰਿਗ, ਹਿਰਨ ਦੇ ਨੇਤਰਾਂ ਨੂੰ, ਹਿਰਨ ਦੇ ਅੱਖਾਂ ਨੂੰ ਬੜਾ ਸੁੰਦਰ ਮੰਨਿਆ ਜਾਂਦਾ, ਇਹ ਪ੍ਰਸ਼ੰਸਾ ਦੀ ਵਾਚਕ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਜਿਹੜੇ ਨੇਤਰ ਨੇ ਉਹ ਹਰਨੀ ਦੇ ਨੇਤਰਾਂ ਦੇ ਵਾਂਗ ਨੇ। ਇਸ ਤੋਂ ਇਲਾਵਾ ਕੰਚਨ ਬਰਨੇ, ਭਾਵ ਕੇ ਤੇਰਾ ਜਿਹੜਾ ਰੰਗ ਹੈ ਉਹ ਸੋਨੇ ਦੇ ਰੰਗ ਦੇ ਵਾਂਗ ਹੈ। ਬਰਨੀ ਬੇਦਨ ਆਯਦ ਤਰਨੇ, ਇਸ ਤੋਂ ਇਲਾਵਾ ਵੇਦਾਂ ਦੇ ਵਰਣਨ ਕਰਨ ਵਾਲੀ ਹੈ, ਇਸ ਤੋਂ ਇਲਾਵਾ ਤੂੰ ਹਥਿਆਰ ਧਾਰੇ ਹੈ। ਇਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਹੁਤ ਸਾਰੀ ਪ੍ਰਸ਼ੰਸਾ ਦੇਵੀ ਦੀ ਕਰੀ ਜਾ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।